कोई दुराचारी अत्याचारी नहीं रहेगा। इस वास्ते बिगड़िया बिगड़िया सोधन वास्ते,
धर्म भ्रिष्टा दंड देने वास्ते ये तेग की भी मर्यादा है भाई। इस वास्ते ग्रीवन वाज महाराज पातशाह जी ने जो वचन किए कि यह जो हे अकाल पुरख वाहगुरु तेरी कृपा ना चलनी है, तू ही रख्या कर, राख आप मोहे और ना दल, होर कोई दलन वाला नहीं वाहगुरु जे तू रखवाला है। ते इस तरह महाराज पातशाह जी दे दर ते जो देग दी महानता गुरु के लंगर दी, चल है देग नर अचह कनेरे, गुरु की देग चलदी है भाई। बेअंत गुरु के सिख आ आके गुरु का लंगर छक दे है।
पूजत अब है इनते तन लीजै,
ते पूजत अब है उचित अब है इनते तन लीजै, उचित अब है हुण उचित है योग है हुण भी इन्हां तों भी धन लईए आपां।
हक चौधरता को कह दीजै,
ते इन्हां नूं चौधरता दा हक कह दिंदे भी साडा हक है, असीं नगर दे चौधरियां, साडा हक बणदा सानूं देवो।
प्रथम आमदन धन की थोरी,
पहला धन दी आमदन थोड़ी सी इन्हां दे,
अब चौ दिसते आए अकोरी,
हुण चार सफेरों संगतां आउंदियां पिटावां लै लै के,
मत मलीन मिथ्या अभिमानी,
मत मलीन इन्हां दी मलीन मत है, बुद्धि भ्रष्ट है, इस वास्ते मन मानी मन करके भाई हंकारी है।
निकट गुरु ने महिमा जानी,
निकट गुरु ने महिमा जानी, गुरु तो नेड़े है, गुरु तो कोल है भाई, गुरु की महिमा नहीं जानते, गुरु की वड्याई नहीं जानते। सतगुर मेरा मार जी वल है, सतगुर मेरा सर्व प्रतपाल है, सतगुर मेरे की वड्याई प्रगट पई है सबनी जाई। भाई किथे नहीं प्रगट गुरु की वड्याई, किथे नहीं प्रगट। एक संगत जी बेनती है भी अज जिस तरह का विधि विधान है, कहते कोरोना वायरस आ गया, कदे कहते थालियां खड़का लो, कदे कहते दीवे बाल लो। भाई ए संगत जी ये बीमारी है, महामारी है, यह ऐदा नहीं जाती होंगी, ये वास्ते गुरु की टेक दुआ ते दुआ दारू दो चीज़ा होंदियाँ। ये वास्ते ज़्यादा करिए महाराज पातशाह जी के चरणों दुआ ते जां दुआ। भाई हस्पतालों दवा नहीं है, साढ़े एह जे महापुरख जिन्हों के कोल विद्या के खजाने पद्म श्री, वह इलाज तो बिना तड़फ तड़फ के मर गए। ते सानू भाई आ चंगा काम दिता भी कद थालियां कदे भाई लाइटा बंद कर लो, ये हास्यहीणी गल है संगत जी। जवाकों वाली मत है ना, ये पिछे कोई तर्क लॉजिक कख नहीं है, तो सिख का धर्म नहीं भाई। कल सू कोई चूड़िया पाने कह दू पालेंगे, कल सू कोई गोहा कह खाने कह दू खा लेंगे, कोई गुरसिखा वाली करनी होंगी सिख ने संभाल के रखनी है अपनी मर्यादा। सिख का कर्म है बाणी पढ़े, सिख का कर्म है अरदास करे, सिख का कर्म नहीं है ये नचार है। आप रब ने मत दिती है भाई, इतने लॉजिक जाणो की लॉजिक है इतों का भाई, की मर्यादा की है। इस वास्ते संगत जी गुरु के सिख का धर्म है चौबी साहब दे पाठ करो, गुरु के सिख का धर्म है सुखमनी साहब पढ़ लो, गुरबाणी पढ़ो, तो बिस्बदी अरदास करो, महाराज तेरे भाणे सरबत का भला सी गुरु के आ, असी सरबत का भला सोचना है, आपदा नहीं सोचना, आपदे पिंड का नहीं सोचना, असी सरबत के भले बारे गुरु नानक दे आ। इस वास्ते बेनती है भाई, ये पखंड करने की कोई लोड़ नहीं, गुरु के सिखो, असी गुरु के आ, तो गुरु की मत दृढ़ करनी है असी। इस वास्ते सर्वत संगत के चरणों से जितों तक बेनती पहुँचती है, कल नूं भाई होर कुछ कहणगे, इहदा बीमारी है की पता किन्ना टाइम चलनी है, आउंदे हफ्ते नूं कह देणगे भाई नंगे होके खड़ जाओ, तुसीं कोठियां ते खड़ जाओगे, कोई गल समझो भाई, गल की चली जाती है, रब का नाम लो कोई, कहो जिहा समा चली जाता है। जिहड़े बहुत बड़े अपने आप नूं कहाउंदे सी लोक, उन्हां नूं रब ने मत दे दित्ती, नीकी कीरी महकल रख है, ਭਸਮ ਕਰਾ ਲਸ਼ਕਰ ਕੋਟ ਲੱਖ ਹੈ, ਨਿੱਕੀ ਜੀ ਕੀੜੀ ਚ ਕਲ ਰੱਖ ਦੇਵੇ, ਆ ਕਿੱਥੇ ਪਰਮਾਣੂ ਚਲਾਉਣ ਦੀ ਸਮਰੱਥਾ ਰਹੇਗੀ ਕਿਸੇ ਚ? ਆਪਦੇ ਹੱਥਾਂ ਪੈਰਾਂ ਦੀ ਪਈ ਹੈ ਭਾਈ ਸਾਰਿਆਂ ਨੂੰ, ਜੋ ਇੱਕ ਦੂਜੇ ਨੂੰ ਅੱਜ ਤੋਂ 3 ਮਹੀਨੇ ਪਹਿਲਾਂ ਧਮਕੀਆਂ ਦੇ ਰਹੇ ਸੀ, ਅੱਜ ਭਾਈ ਅੱਜ ਕਿਹੜੀ ਭਾਅ ਪੈ ਰਹੀ ਹੈ ਉਹਨਾਂ ਸਾਰੇ ਦੇਸ਼ਾਂ ਨੂੰ? ਇਹ ਰੱਬ ਦੀ ਕਲਾ ਵਰਤਰੀ ਹੈ ਸੰਗਤੀ। ਜਦੋਂ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਹਾਂ, ਜਦੋਂ ਸਾਡੀ ਮਾਨਸਿਕ ਅਵਸਥਾ ਦਾ ਤਵਾਜਨ ਵਿਗੜ ਜਾਂਦਾ ਹੈ, ਜਦੋਂ ਸਾਡੀ ਨਾ ਧਰਮ ਦੀ ਮਰਿਆਦਾ ਰਹਿ ਜੇ, ਨਾ ਸਾਡੇ ਸਮਾਜ ਦੀ ਮਰਿਆਦਾ ਰਹਿ ਜੇ, ਨਾ ਕਾਨੂੰਨ ਦੀ ਮਰਿਆਦਾ ਰਹਿ ਜੇ, ਜਦੋਂ ਇਹ ਸਭ ਸਥਿਤੀਆਂ ਡਗਮਗਾ ਜਾਂਦੀਆਂ, ਉਦੋਂ ਫਿਰ ਰੱਬ ਦੀ ਕੁਰੋਪੀ ਇਹੋ ਜਿਹਾ ਰੂਪ ਧਾਰਦੀ ਹੈ। ਆ ਜਦੋਂ ਦਾ ਇਹ ਕਰਮ ਹੋਇਆ ਸੰਗਤ ਜੀ, ਉਦੋਂ ਦੇ ਕਹਿੰਦੇ ਚੋਰੀਆਂ ਨਹੀਂ ਹੋਈਆਂ, ਰੇਪ ਨਹੀਂ ਹੋਏ, ਉਦੋਂ ਦੇ ਕਤਲ ਨਹੀਂ ਹੋਏ, ਉਦੋਂ ਦੀਆਂ ਲੁੱਟਾਂ ਖੋਹਾਂ ਨਹੀਂ ਹੋਈਆਂ। ਕਿਉਂ? ਕਿਉਂਕਿ ਸਭ ਨੂੰ ਮੌਤ ਦੀਂਦੀ ਹੈ, ਤੇ ਜਦੋਂ ਮੌਤ ਦਿਸਣ ਲੱਗ ਜਾਏ ਉਦੋਂ ਰੱਬ ਵੀ ਦਿਸਣ ਲੱਗ ਜਾਂਦਾ। ਇਸ ਵਾਸਤੇ ਸੰਗਤ ਜੀ ਬੇਨਤੀ ਹੈ, ਹੋਣੀ ਤਾਂ ਸੰਸਾਰ ਦੇ ਨਾਲ ਹੀ ਹੈ, ਪਰ ਇੱਕ ਗੱਲ ਹੈ, ਜਿਹੜਾ ਕੰਮ ਕਰਨ ਲਈ ਸੰਸਾਰ ਤੇ ਆਇਆ, ਗੁਰੂ ਕਾ ਸਿੱਖ ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਲਾਹਾ ਲੈਣ ਆਇਆ। ਲਾਹਾ ਕਿਹੜਾ? ਈਹਾਂ ਖਾਟ ਚਲੋ ਹਰ ਲਾਹਾ, ਵਾਹਿਗੁਰੂ ਦੇ ਨਾਮ ਦਾ ਲਾਹਾ। ਮਹਾਰਾਜ ਪਾਤਸ਼ਾਹ ਜੀ ਨੇ ਉਹ ਲਾਹਾ ਦਿੱਤਾ ਭਾਈ ਸਾਨੂੰ, ਘਰਾਂ ਚ ਬੈਠੇ ਆ, ਜਿਹੜਾ ਕੋਈ ਬੈਠਾ ਵਾਹਿਗੁਰੂ ਵਾਹਿਗੁਰੂ ਜਪ ਲਓ, ਰਾਮ ਰਾਮ ਕਰ ਲਓ, ਖੁਦਾ ਖੁਦਾ ਕਰ ਲਓ, ਰੱਬ ਨੂੰ ਸਿਮਰ ਲਓ, ਇਹ ਕੰਮ ਤਾਂ ਕਰਨਾ ਹੀ ਹੈ। ਮਰਨਾ ਤਾਂ ਭਾਈ ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ, 100 ਵਰਿਆਂ ਤੋਂ ਬਾਅਦ ਵੀ ਮਰਨਾ ਹੈ, ਮਰਤਾ ਜਾਣਾ, ਇਹ ਤਾਂ ਅਟਲ ਸੱਚਾਈ ਹੈ, ਆਉਣੀ ਹੀ ਆਉਣੀ ਹੈ। ਕਿਵੇਂ ਆਉਣੀ ਹੈ? ਕਿਹਾ ਜਾਂਦਾ ਹੈ ਕਿ ਮਰਹਾਂਗੇ ਕੈਸਾ ਮਰਨਾ ਹੋਏ। ਇਸ ਵਾਸਤੇ ਸੰਗਤ ਜੀ ਸਾਨੂੰ ਇਹ ਪਖੰਡ ਕਰਨ ਦੀ ਗੁਰੂ ਕੇ ਸਿੱਖ ਨੂੰ ਕੋਈ ਲੋੜ ਨਹੀਂ ਭਾਈ, ਆਪੋ ਆਪਣੇ ਘਰਾਂ 'ਚ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਇਹ ਮਨ ਮੱਤ ਹੈ, ਇਹ ਕੂਰ ਕਿਰਿਆ ਹੈ। ਮਹਾਰਾਜ ਕਹਿੰਦੇ ਕੂਰ ਕਿਰਿਆ ਉਰ ਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਭਾਈ ਇਹੋ ਜਿਹੀ ਕੂਰ ਕਿਰਿਆ 'ਚ ਸਿੱਖ ਨੇ ਨਹੀਂ ਆਉਣਾ ਸੰਗਤ ਜੀ। ਸਿੱਖ ਨੇ ਦਿਮਾਗ ਖੁੱਲ੍ਹ ਕੇ ਰੱਖਣਾ ਹੈ, ਆਪਣਾ ਅਕਲ ਤੋਂ ਕੰਮ ਲੈਣਾ ਹੈ। ਲੋੜ ਤਾਂ ਦਵਾਈਆਂ ਦੀ ਹੈ, ਲੋੜ ਤਾਂ ਭਾਈ ਨਰਸਾਂ ਤਾਂ ਕਿੱਟਾਂ ਬਿਨਾਂ ਰੋਈ ਜਾਂਦੀਆਂ ਹਸਪਤਾਲਾਂ 'ਚ, ਅਸੀਂ ਆਪਣੇ ਬੱਚੇ ਛੱਡ ਕੇ ਆਉਂਦੀਆਂ ਛੋਟੇ ਛੋਟੇ, ਸਾਨੂੰ ਇੱਥੇ ਸੰਪੂਰਨ ਕਿੱਟ ਨਹੀਂ ਮਿਲਦੀ। ਕਰੋਨਾ ਵਾਇਰਸਾਂ ਦੇ ਨਾਲ ਅਸੀਂ ਇਸ ਬਿਮਾਰੀ ਨਾਲ ਜੂਝਦੀਆਂ, ਇਸ ਵਾਸਤੇ ਸੰਗਤ ਜੀ ਹੁਣ ਇੱਥੇ ਪਤਾ ਲੱਗਣਾ। ਜਦੋਂ ਨਾ ਕਿਸੇ ਧੀ ਪੁੱਤਰਾ ਵਿਆਹ ਹੁੰਦਾ ਸੀ, ਜਿਹੜੀ ਕਮਾਈ ਕਰੀ ਸੀ ਪੈਰਾਂ 'ਚ ਰੋਲਦੇ ਸੀ ਇੱਦਾਂ ਕਰ ਕਰਕੇ ਤਾਸ ਦੇ ਪੱਤਿਆਂ ਵਾਂਗੂ, ਹੁਣ ਭਾਈ ਦੇਵ ਨਾ ਕਿਸੇ ਗਰੀਬ ਨੂੰ ਲੰਗਰ, ਕਿਸੇ ਦਾ ਭਲਾ ਹੋ ਜੇ, ਉਹ ਪੈਰਾਂ 'ਚ ਰੋਲਦੇ ਸੀ। ਸਿੱਖ ਦਾ ਵਡੱਪਣ ਤਾਂ ਇਸ ਟਾਈਮ ਦਿੰਦਾ ਹੈਗਾ, ਕਿੰਨਾ ਕੁ ਵੱਡਾ ਗੁਰੂ ਕਾ ਸਿੱਖ ਬਈ। ਸਿੱਖ ਤਾਂ ਭਾਈ ਫਰਾਖ ਦਲੀ 'ਚ ਵੱਡਾ ਹੁੰਦਾ ਹੈ, ਦੁਨੀਆਂ ਬਿਰਸ ਰਹੀ ਹੋਵੇ, ਉਜੜ ਰਹੀ ਹੋਵੇ, ਸਿੱਖ ਉਦੋਂ ਗੁਰੂ ਕੇ ਲੰਗਰ, ਉਦੋਂ ਗੁਰੂ ਕਾ ਸਿੱਖ ਮਸਕਾਂ ਲੈ ਕੇ, ਉਦੋਂ ਗੁਰੂ ਕਾ ਸਿੱਖ ਭਾਈ ਇਹੋ ਜਿਹੇ ਕਰਮ ਖੇਤਰ ਵਿੱਚ ਸੋਹਣਾ ਲੱਗਦਾ, ਥਾਲੀਆਂ ਵਜਾਉਂਦਾ ਨਹੀਂ ਸੋਹਣਾ ਲੱਗਦਾ ਗੁਰੂ ਕਾ ਸਿੱਖ। ਥਾਲੀ ਕੌਣ ਵਜਾਉਂਦਾ ਹੁੰਦਾ? ਭਾਂਡੇ ਕਿਹਦੇ ਖੜਕਦੇ ਹੁੰਦੇ ਆ? ਸਿੱਖਾਂ ਦੇ ਭਾਂਡੇ ਥੋੜੀ ਖੜਕੇ ਆ ਭਾਈ, ਸਿੱਖ ਤਾਂ 30-30 ਹਜ਼ਾਰ ਨੂੰ ਲੰਗਰ ਦੇਈ ਜਾਂਦੇ ਆ ਗੁਰੂ ਕਾ। ਇਸ ਵਾਸਤੇ ਸੰਗਤ ਜੀ ਇਹ ਗੁਰੂ ਘਰ ਦੀ ਆਵਾਜ਼ ਹੈ, ਗ੍ਰੰਥੀ ਦੀ ਆਵਾਜ਼ ਹੈ। ਜਿਸ ਕਰਕੇ ਬੇਨਤੀ ਹੈ ਵੀ ਗੁਰੂ ਕੇ ਸਿੱਖ ਨੇ ਨਾ ਲਾਈਟ ਬੰਦ ਕਰਨੀ ਹੈ, ਨਾ ਟਾਰਚਾਂ ਜਗਾਉਣੀਆਂ, ਇਹ ਮਨ ਮੱਤ ਹੈ। ਕੋਈ ਇਹਦੇ ਨਾਲ ਕਰੋਨਾ ਨਹੀਂ ਦੂਰ ਹੋਣਾ, ਉਹ ਇਲਾਜ ਨਾ ਦੂਰ ਹੋਣਾ ਸੰਗਤ ਜੀ, ਜਾਂ ਜਿਵੇਂ ਪ੍ਰਸ਼ਾਸਨ ਨੇ ਕਰਮ ਕੀਤਾ ਉਹ ਬਹੁਤ ਵਧੀਆ ਹੈ, ਵੀ ਭਾਈ ਦਾ ਇਲਾਜ ਕੋਈ ਨਹੀਂ, ਆਪੋ ਆਪਣੇ ਘਰਾਂ 'ਚ ਰਹੋ, ਇਹਦਾ ਲੱਕ ਐਂ ਟੁੱਟੂਗਾ, ਇਹ ਕੰਮ ਠੀਕ ਹੈ। ਇਹਦੇ ਵਿੱਚ ਜਿੰਨੀ ਸਖਤੀ ਕੀਤੀ ਸੀ ਜਾਂ ਜਿੰਨੀ ਹੋਰ ਹੁੰਦੀ ਆ ਉਹ ਵੀ ਠੀਕ ਹੈ, ਲੋਕਾਂ ਦੇ ਭਲੇ ਨਿਮਿੱਤ ਹੈ, ਪਰ ਲਾਈਟਾਂ ਬੰਦ ਕਰਕੇ ਟਾਰਚਾਂ ਜਗਾਓ, ਇਹ ਭਲੇ 'ਚ ਨਹੀਂ, ਹਿੱਤ 'ਚ ਨਹੀਂ ਭਾਈ। ਇਹ ਕਰਮ ਕਾਂਡ ਹੈ, ਮਨ ਮੱਤ ਹੈ, ਇਹਦੇ ਪਿੱਛੇ ਕੋਈ ਭਾਈ ਤੱਥ ਨਹੀਂ ਹੈ, ਇਹਦੀ ਅਸੀਂ ਭਾਈ ਪ੍ਰੋੜਤਾ ਨਹੀਂ ਕਰਦੇ। ਗੁਰੂ ਕੇ ਦਰਬਾਰ ਵਾਲੇ ਗੁਰੂ ਕੇ ਸਿੱਖ, ਇਸ ਵਾਸਤੇ ਗੁਰੂ ਕੇ ਸਿੱਖ ਨੇ ਕਰਮ ਨਹੀਂ ਕਰਨਾ। ਤਾਂ ਮਹਾਰਾਜ ਪਾਤਸ਼ਾਹ ਜੀ ਨਿਕਟ ਗੁਰੂ, ਆ ਨੇੜੇ ਆ ਭਾਈ ਗੁਰੂ ਮਹਾਰਾਜ, महाराज की बाणी सुनो, अपने घर कोठिया च बैठ के सुनो, गुरु का जस सुनो, आप पढ़ो मुख तो चौपी साहब गुरबाणी जपजी साहब सुखमनी साहब पढ़ो, घर के सरबत के भले की अरदास करो, सरबत दे विच ही आपां आउणे आ। ये सिख का धर्म है ते पड़ा करो भाई। हुण जिन्ना हुंदा किसे दा एदू वड्डा धर्म कोई नहीं है, एदू वड्डा पुन्न कोई नहीं, जिहड़ा हुण किसे गरीब नूं गुरु का लंगर छका देवेगा, जिहड़ा हुण किसे दी लोड़ पूरी कर देवेगा। अज दे कोल दुख का टाइम है, विश्व ते दुख का टाइम है, एदू वड्डा पुन्न कोई नहीं। रज्जियां नूं रजाउण दा पकौड़े कितें चार पांच प्रकार दीआं मठिआईआं, उह रज्जियां नूं शुगर दे मरीजां नूं ब्लड दे प्रेशर दे मरीजां मेरे वर्गे नूं खवाई जांदे हो, डक्का फायदा नहीं है उहनां कम्मां दा। उह अपनी हउमै नूं पट्ठे पाउणे आ, मैं आह करता। इत्थे है भाई हुण सिख दा धर्म। इस वक्त कोई भुखा ना रहे गुरु के सिख, गुरु के सिखां दे पिंड च इलाके च ना भुखा रहे। जिन्ना चिर यह महामारी चलती है उन्ना चिर इलाके ते कोई टपरी बस कोई है भाई, कोई भुखा ना रहे। यह पंजाब गुरु के नाम ते वसदा है। इस वक्त यह है भाई गुरमत। महाराज पातशाह जी फरमान करते हैं, निकट गुरु नेड़े है भाई गुरु, महिमा नह जन है। पर भाई जेड़े अग्ञानी है जेड़े मनमुख है वह गुरु की महिमा नहीं जानते।
तीर्थवासी जिम नर होवै,
जिवें मनुख तीर्थां दा वासी हुंदा तीर्थां ते वसदा है।
नहीं महात्मा तिनको जोवै,
ओ भाई तीर्थां दा महात्म नहीं जानदा, ओ तीर्थां दा महात्म नहीं जानदा। जेड़े रहिंदे आ ना अमृतसर साहिब, कई विद्यार्थी उत्थों पढ़न आए, ओह भाई दसदे है भी असी की कहना महीने च एक बारी दर्शन कर लीए। इदा ही है भाई भी जिहड़ा कोई गुरु घर दे नेड़े हुंदा ना, हुण सुल्तानपुर साहिब दुनिया दीदार करन आउंदी आ कित्थों कित्थों चल के, आपां इत्थों भाई गुआंढ बैठे किन्ने क जाने आ भी। इदा ही है जदों जी कीता जाए आवांगे ते गुरु घर जाण नूं तां जी भाई करदा ही नहीं, कोई बिरला है जिहदा गुरु घर जाण नूं जी करदा है। नहीं गुरु घर जाण नूं भी किसे दा जी कीता? जे गुरु घर जाण नूं जी करदा हुंदा फिर इहो जिहे दिन कदों देखदे? इस वास्ते गुरु घर जाण नूं जी नहीं करदा किसे दा। मंदिर विच जाण नूं, मसीत विच जाण नूं बिरले दा जी करदा भाई भी गुरु महाराज दे दर ते चलीए, धार्मिक स्थान ते चलीए, उत्थे बैठ के कुछ रब रब करिए। ओ बिरलियां रूहां हुंदियां इहो जिहियां, भीड़ नहीं हुंदी ओ ना दी।
नै शरदा सो देहि सनानै,
ते ओ जिहड़े भाई हुंदे आ ना नेड़ले तीर्थां दे, ओह नह सरदा उहनां अंदर सरदा नहीं हुंदी उन्नी। तीर्थवासी जिम नर होवै, नहीं महात्म तिन को जोवै। जिवें तीर्थां दा वासी भाई तीर्थां दे महात्म नूं नहीं जोवै जानदा। नह सरदा धर सो देह सनन है, ओह भाई सरदा रख के इसनान नहीं करदा तीर्थ दा।
निस दिन मूड अवग्या ठन है,
ओह निस दिन रात दिन मूर्ख निरादरी ही करदा है।
जाहे दूर ते सादर मंजे,
जिहड़ा दूरों चल के जांदा है ओह सत्कार दे नाल तीर्थ दा विधि विधान मुताबक इसनान करदा है।
शुभ फल प्राप्त कलमल भज्जै,
ते ओह भाई शुभ फलां नूं प्राप्त कर लैंदा है ते पाप उस दे नष्ट हो जांदे है।
तिम इहो मूर्ख हृदय मलीने,
तिम तिसे तरह ही इह गोंदे दी जिहड़ी अंश वंश है भाई, इह महाराज दे रहिंदे तां नेड़े है गोइंदवाल साहिब पर मन करके मलीन है।
गुरु महात्म नह मन चीने,
इहनां नूं गुरु दे महात्म दा जानकारी नहीं, गुरु दा महात्म नहीं मन विच जाणदे।
अगे अवग्या करन कुटाली,
ए कुटाली खोटी ढाल मर्यादा वाले ए अवग्या निरादरी करन लगे है गुरु दर दी।
अहंकारी दुर्मति कुचाली,
अहंकारी भाई दुर्मति खोटी मत वाले, कुचाली खोटे चाल चलन वाले, खोटे लक्षणा वाले।
सतगुर निकट जाए कर बैसे,
चल के चल गए, कट्ठे होके चल गए, जाके सतगुरु अमरदास पातशाह जी दे हजूर बैठ गए।
तरे लोभ बोले तब ऐसे,
तरे लोभ लोभ धार के ना मन विच फिर इस तरह बोले सच्चे पातशाह जी नू।
हमारे नगर वास जे कीजै,
कहन लगे महाराज जे साडे पिंड विच वास करदे हो
उस सिरदारी को हम दीजै,
तां कुछ तां सरदारी सानू देनी पऊ तुहानू।
अपर सर्ब ही मन है आन,
महाराज सारी दुनिया तुहानू आके ਕੇ ਮੰਨਦੀ ਹੈ।
ਜਥਾ ਜੋਗ ਦੇਵੈ ਕਰ ਆਨ,
ਜੈਸਾ ਕੋਈ ਜੋਗ ਹੈ ਉਹ ਆਪਣੇ ਵੱਲੋਂ ਤਿਲ ਫੁਲ ਦੇ ਕੇ ਜਾਂਦਾ, ਦਾਨ ਪੁੰਨ ਕਰਕੇ ਜਾਂਦਾ ਹੈ। ਮਹਾਰਾਜ
ਬਹੁ ਸੰਮਤ ਸੰਮਤ ਬੀਤੇ ਤੁਮ ਰਹੋ,
ਮਹਾਰਾਜ ਬੜੇ ਸਾਲ ਬੀਤ ਗਏ ਸਾਡੇ ਪਿੰਡ ਰਹਿੰਦਿਆਂ ਨੂੰ ਤੁਹਾਨੂੰ,
ਅਨਕ ਉਪਾਇਨ ਜਗ ਤੇ ਲਹੋ,
ਅਨੇਕਾਂ ਹੀ ਉਪਾਇਨ ਪਿਟਾਵਾ ਸੰਸਾਰ ਤੋਂ ਪ੍ਰਾਪਤ ਕਰਦੇ ਹੋ।
ਪੂਰਬ ਅਲਪ ਹੁਤੀ ਗੁਜਰਾਨ,
ਮਹਾਰਾਜ ਪਹਿਲਾਂ ਤਾਂ ਤੁਹਾਡੀ ਥੋੜੀ ਗੁਜਰਾਨ ਸੀ, ਥੋੜਾ ਸੀ ਤੁਹਾਡਾ ਗੁਜ਼ਾਰਾ,
ਅਬ ਮਾਨੈ ਬਹੁ ਆਣ ਜਹਾਨ,
ਹੁਣ ਆਣ ਜਹਾਨ ਜਹਾਨ ਦੁਨੀਆ ਬੜਾ ਮੰਨਦੀ ਹੈ ਤੁਹਾਨੂੰ ਮਹਾਰਾਜ।
ਮਤ ਮੰਦਨ ਤੇ ਸੁਣ ਗਤ ਦਾਨੀ,
ਮੰਦੀ ਮਤ ਵਾਲਿਆਂ ਤੋਂ ਮੁਕਤੀ ਦਾ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਸੁਣ ਕੇ,
ਸਹਿ ਸੁਭਾਇਕ ਬੋਲੇ ਬਾਨੀ,
ਫਿਰ ਸੁਤੇ ਸਿੱਧੀ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਬੋਲੇ ਇਹਨਾਂ ਨੂੰ,
ਲੰਗਰ ਵਿਖੇ ਗਵਨ ਕਰ ਜਾਓ,
ਪਾਤਸ਼ਾਹ ਜੀ ਕਹਿੰਦੇ ਇਉਂ ਕਰੋ ਭਾਈ, ਜਾਓ ਜਾ ਕੇ ਗੁਰੂ ਕਾ ਲੰਗਰ ਛਕੋ, ਲੰਗਰ ਚ ਜਾਓ ਚੱਲ ਕੇ,
ਜਿਤੋ ਅੰਨ ਚਹੋ ਤੈ ਖਾਵ,
ਜਿੰਨਾ ਤੁਹਾਨੂੰ ਚਾਹੀਦਾ ਗੁਰੂ ਕਾ ਲੰਗਰ ਭਾਈ ਉੱਥੇ ਪੰਗਤ ਵਿੱਚ ਬੈਠ ਕੇ ਛਕੋ।
ਦੇਸ ਵਿਦੇਸੀ ਸੰਗਤ ਸਾਰੀ,
ਮਹਾਰਾਜ ਕਹਿਣ ਲੱਗੇ ਦੇਸਾਂ ਵਿਦੇਸਾਂ ਦੀਆਂ ਜਿੰਨੀਆਂ ਸਾਰੀਆਂ ਸੰਗਤਾਂ ਹੈ,
ਚੱਲੈ ਦੇਗ ਤੈ ਅਚਹਿ ਆਹਾਰੀ,
ਇਹ ਗੁਰੂ ਕਾ ਲੰਗਰ ਚੱਲਦਾ ਉਹ ਸਾਰੇ ਭਾਈ ਇੱਥੋਂ ਗੁਰੂ ਕਾ ਲੰਗਰ ਛਕਦੇ ਹੈ।
ਹਟਕਾਰ ਨਾ ਕਿਸ ਕੀ ਤਿਸ ਥਾਨ,
ਇਸ ਥਾਂ ਤੇ ਕਿਸੇ ਨੂੰ ਕੋਈ ਰੋਕ ਨਹੀਂ ਹੈ ਗੁਰੂ ਕਾ ਲੰਗਰ ਛਕਣ ਤੋਂ, ਊਚ ਨੀਚ ਕੋਈ ਵੀ ਆਵੇ,
ਸ਼ੁੱਧਤ ਕਰਤ ਸਭ ਭੋਜਨ,
ਸ਼ੁੱਧਤ ਭੁੱਖ ਨਾ ਜੋ ਦੁਖੀ ਹੈ ਭਾਈ ਉਹ ਸਾਰੇ ਆ ਕੇ ਗੁਰੂ ਕਾ ਲੰਗਰ ਛਕਦੇ ਹੈ।
ਸੋ ਜਾਨੋ ਸਰਬੰਸ ਹਮਾਰਾ,
ਮਹਾਰਾਜ ਕਹਿਣ ਲੱਗੇ ਸਾਡਾ ਇਹੀ ਸਰਬੰਸ ਹੈ, ਸਾਰਾ ਕੁਛ ਸਾਡਾ ਗੁਰੂ ਕਾ ਲੰਗਰ ਹੈ, ਜੋ ਤਿਲ ਫੁਲ ਆਉਂਦਾ ਹੈ ਗੁਰੂ ਕੇ ਲੰਗਰ ਦੇ ਵਿੱਚ ਵਰਤੀ ਜਾਂਦਾ ਹੈ।
ਅਹ ਗਰੀਬਨ ਕੇਰ ਗੁਜ਼ਾਰਾ,
ਇਹ ਗਰੀਬਾਂ ਦਾ ਐਵੇਂ ਨੀ ਸੰਗਤ ਜੀ, ਗੁਰੂ ਕਾ ਲੰਗਰ ਬਣਿਆ ਇਹ, ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੰਗਰ ਤੋਰੀ ਮਰਿਆਦਾ, ਮਹਾਰਾਜ ਨੇ ਆਪ ਹਲਵਾ ਹਿਆ, ਆਪ ਕਮਾਈ ਕੀਤੀ, ਕਿਸ ਲਈ ਕੀਤੀ, ਸਿਰਫ ਗੁਰੂ ਕਾ ਲੰਗਰ ਚਲਾਉਣ ਲਈ ਕੀਤੀ। ਅਖੀਰ ਤੇ ਮਹਾਰਾਜ ਪਾਤਸ਼ਾਹ ਜੀ ਵਿਸ਼ਵ ਨੂੰ ਆਪਣੇ ਉਮਤ ਨੂੰ ਇਹ ਸੁਨੇਹਾ ਦੇ ਗਏ, ਭਾਈ ਗੁਰੂ ਘਰ ਦੇ ਵਿੱਚ ਗੁਰੂ ਕਿਆ ਨੂੰ ਲੰਗਰ ਦੀ ਮਰਿਆਦਾ ਕਾਇਮ ਕੀਤੀ, ਗੁਰੂ ਅੰਗਦ ਪਾਤਸ਼ਾਹ ਜੀ ਨੇ ਪ੍ਰਪੱਖ ਕਰ ਦਿੱਤੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਾਂ ਜੀਵਨ ਹੀ ਇਹ ਮਿਸ਼ਨ ਹੀ ਇਹ ਬਣਾ ਲਿਆ ਆਪਣਾ। ਮਹਾਰਾਜ ਪਾਤਸ਼ਾਹ ਜੀ ਨੇ ਕਹਿਣ ਲੱਗੇ ਭਾਈ ਜਿਹੜਾ ਵੀ ਕੋਈ ਆਉਂਦਾ, ਗੱਡੇ ਲੱਗੇ ਲੈਣ ਲੱਗੀ ਰਹਿੰਦੀ ਸੀ ਸੰਗਤ ਜੀ, ਜਿਹੜਾ ਕੋਈ ਆਉਂਦਾ ਸਿਰਫ ਮਹਾਰਾਜ ਓਨਾ ਲੈਂਦੇ ਜਿੰਨਾ ਭਾਈ ਗੁਰੂ ਕੇ ਲੰਗਰ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤ ਜਾਂਦਾ, ਜਿਹੜਾ ਵੱਧ ਜਾਂਦਾ ਉਹ ਦਰਿਆ ਸਪੁਰਦ ਕਰ ਦਿੰਦੇ, ਸ਼ਾਮ ਨੂੰ ਧੋ ਕੇ ਸਾਰੇ ਭਾਂਡੇ ਮੂਧੇ ਮਾਰ ਦਿੱਤੇ ਜਾਂਦੇ ਸੀ, ਕਿਸੇ ਤੋਂ ਇੰਨੀ ਵੀ ਰਸ਼ਤ ਬਸ਼ਤ ਨਹੀਂ ਕਿਸੇ ਦੀ ਰੱਖੀ ਜਾਂਦੀ ਸੀ ਗੁਰੂ ਘਰ ਦੀ, ਇਹ ਮਰਿਆਦਾ ਰਹੀ ਹੈ। ਦੂਸਰੇ ਦਿਨ ਦੂਸਰੇ ਇਲਾਕੇ ਦੀ ਵਾਰੀ ਆਉਂਦੀ, ਉਹ ਭਾਈ ਆਪਣੀ ਰਸ਼ਤ ਬਸ਼ਤ ਗੁਰੂ ਘਰ ਭੇਟ ਕਰਦੇ, ਲੰਗਰ ਤਿਆਰ ਹੁੰਦੇ, ਸ਼ਾਮ ਤਾਈਂ ਰਾਤ ਇੱਕ ਰਾਤ ਤਾਈਂ ਗੁਰੂ ਕਾ ਲੰਗਰ ਵਰਤਦਾ, ਰਾਤ ਨੂੰ ਵੱਧ ਗਿਆ ਲੰਗਰ, ਉਹ ਦਰਿਆ ਨੂੰ ਭੇਟ ਕਰਕੇ ਮੱਛੀਆਂ ਆਦਿਕਾਂ ਨੂੰ ਤੇ ਭਾਂਡੇ ਸੋਧ ਕੇ ਬਰਤਨ ਉਹ ਭਾਈ ਮੂਧੇ ਮਾਰ ਦਿੱਤੇ ਜਾਂਦੇ ਸੀ। ਅਕਾਲ ਦੇ ਹੁਕਮ ਨਾਲ ਵਾਹਿਗੁਰੂ ਤੇਰਾ ਲੰਗਰ ਹੈ, ਕੱਲ੍ਹ ਨੂੰ ਤੈਨੂੰ ਭਾਉਂਦਾ ਹੋਇਆ ਤਾਂ ਚੱਲ ਪੂ ਤਪ ਪੂ, ਤੇ ਨਹੀਂ ਮਹਾਰਾਜ ਸ਼ਬਦ ਦਾ ਲੰਗਰ ਵੀ ਚੱਲਦਾ ਹੈ। ਤੇ ਗੁਰੂ ਨਾਨਕ ਦੇ ਦਰ ਤੇ ਜਿੱਥੇ ਲੰਗਰ ਚੱਲਿਆ, ਲੰਗਰ ਚੱਲਿਆ ਗੁਰ ਸ਼ਬਦ ਤੇ ਉੱਥੇ ਭਾਈ ਨਾਲ ਨਾਲ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਰੂਹਾਨੀਅਤ ਦਾ ਆਤਮਾ ਦਾ ਲੰਗਰ ਤੇ ਸਰੀਰ ਦਾ ਲੰਗਰ, ਇਹ ਦੋਵੇਂ ਹੀ ਸੰਗਤ ਪੰਗਤ ਚੱਲ ਰਹੀ ਹੈ।
ਪਿਤਾ ਤੇ ਹਾਰੇ ਕਛੂ ਨਾ ਚਾਹ,
ਪਾਤਸ਼ਾਹ ਜੀ ਕਹਿਣ ਲੱਗੇ ਭਾਈ ਪ੍ਰੇਮੀਆਂ ਤੁਹਾਡੇ ਪਿਤਾ ਗੋਂਦੇ ਜੀ ਨੇ ਤਾਂ ਸਾਡੇ ਨਾਲ ਕੋਈ ਐਸਾ ਵਾਅਦਾ ਨਹੀਂ ਕੀਤਾ ਸੀ, ਉਹਨੇ ਤਾਂ ਕੋਈ ਮੰਗ ਨਹੀਂ ਰੱਖੀ ਸੀ ਸਾਡੇ ਤੋਂ।
ਤਰੇ ਲੋਭ ਆਏ ਹਮ ਪਾਹਾ,
ਮਹਾਰਾਜ ਕਹਿਣ ਲੱਗੇ ਲੋਭ ਕਰਕੇ ਜਿਵੇਂ ਤੁਸੀਂ ਸਾਡੇ ਕੋਲ ਆ ਗਏ ਹੋ,
ਧਨ ਕੋ ਸੰਚਨ ਹਮਨੇ ਨਾਹਨ,
ਪਾਤਸ਼ਾਹ ਜੀ ਕਹਿਣ ਲੱਗੇ ਦੁਕਾਨਦਾਰੀ ਥੋੜੀ ਹੈ, ਕੋਈ ਵੀ ਧਨ ਇਕੱਠਾ ਕਰਨਾ ਇੱਥੇ, ਇਸ ਵਾਸਤੇ ਧਨ ਇਕੱਠਾ ਕਰਨਾ ਸਾਡੇ ਘਰ ਵਿੱਚ ਨਹੀਂ ਹੈ ਮਰਿਆਦਾ।
ਅੰਨ ਆਦ ਵਸਤੂ ਕਰ ਮਾਹੇ ਨਾ,
ਇਸ ਵਾਸਤੇ ਅੰਨ ਆਦਿਕ ਜਦੋਂ ਸੰਗਤ ਜੀ ਇਹ ਜ਼ਹਿਰ ਹੈ ਗੁਰੂ ਘਰ ਦੀ, ਜਦੋਂ ਇਹ ਕੋਈ ਬੈਂਕਾਂ ਦੇ ਵਿੱਚ ਅਸੀਂ ਜਮ੍ਹਾਂ ਕਰਨ ਲੱਗ ਜਾਂਦੇ ਹਾਂ ਨਾ, ਉਦੋਂ ਫਿਰ ਭਾਈ ਇਹ ਫਲਦੀ ਫੁੱਲਦੀ ਨਹੀਂ ਸੰਗਤ ਜੀ, ਫਿਰ ਇਹ ਰੋਗ ਤੇ ਸੋਗ ਬਣਦੀ ਹੈ। ਜਦੋਂ ਇਹ ਜ਼ਹਿਰ ਨੂੰ ਅਸੀਂ ਇਕੱਠੀ ਕਰਨ ਲੱਗ ਜਾਂਦੇ ਹਾਂ, ਉਦੋਂ ਫਿਰ ਬਰਕਤਾਂ ਨਹੀਂ ਰਹਿ ਜਾਂਦੀਆਂ ਭਾਈ, ਨਾ ਭੰਡਾਰਿਆਂ 'ਚ ਨਾ ਖਜ਼ਾਨਿਆਂ 'ਚ ਕੱਖ ਨਹੀਂ ਰਹਿ ਜਾਂਦਾ, ਇਹ ਜੋੜਨ ਵਾਸਤੇ ਨਹੀਂ ਹੈ, ਇਹ ਤਾਂ ਭਾਈ ਗੁਰੂ ਕੇ ਮੰਦਰਾਂ ਦੇ ਗੁਰੂ ਕੇ ਲੰਗਰਾਂ ਦੇ ਇਹ ਹਿੱਸੇ ਆਉਂਦੀ ਚੀਜ਼ ਹੈ, ਇਹਨੂੰ ਰੱਖਣਾ ਤਾਂ ਆਇਆ ਜਿਵੇਂ ਛਾਤੀ ਦੇ ਉੱਪਰ ਭਾਈ ਕਈ ਮਨ ਭਾਰ ਰੱਖ ਕੇ ਬੰਦਾ ਇਹ ਤਾਂ ਇੱਥੋਂ ਦਾ ਇੱਕ ਰੁਪਈਆ ਏਦਾਂ ਦਾ ਬੋਝ ਬਣਾ ਕੇ ਰੱਖਣਾ ਹੈ ਵੀ ਇਸ ਦਰ ਦੀ ਮਾਇਆ ਇਸ ਦਰ ਤੇ ਵਰਤਦੀ ਹੈ ਇੱਥੇ ਲੱਗ ਜੇ ਤੇ ਜਿਹੜਾ ਇਸ ਦਰ ਦੀ ਮਾਇਆ ਦੇ ਵਿੱਚ ਭਾਈ ਬਹੁਤੀ ਤੇ ਖਚਤ ਹੋ ਜਾਂਦਾ ਹੈ ਫਿਰ ਸਮਾਂ ਖੁਆਰ ਕਰ ਦਿੰਦਾ ਉਸ ਨੂੰ ਇਸ ਵਾਸਤੇ ਇਹ ਦਰ ਦੀ ਮਾਇਆ ਇਸ ਦਰਤੀ ਸੋਭਾ ਦਿੰਦੀ ਹੈ ਤੇ ਇਸ ਦਰ ਦੀ ਮਾਇਆ ਵਰਤਦੀ ਏਦਾਂ ਹੀ ਹੈ ਭਾਈ ਤਾਂ ਮਹਾਰਾਜ ਪਾਤਸ਼ਾਹ ਜੀ ਦੇ ਦਰ ਦੀ ਵਸਤੂ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਭਾਈ ਧਨ ਇਕੱਠਾ ਕਰਨ ਦੀ ਦੁਕਾਨ ਪਦਾਰੀ ਕੀਤੀ ਹੋਈ ਹੈ ਇਹ ਸਾਡੇ ਨਹੀਂ ਹੈ ਭਾਈ ਇਹ ਮਰਯਾਦਾ
ਜੋ ਤੁਮ ਕੋ ਹਮ ਦੇਹ ਨਿਕਾਸ
ਇਸ ਵਾਸਤੇ ਅਨਾਦ ਵਸਤ ਕਰਮਾ ਹੈ ਮਹਾਰਾਜ ਕਹਿੰਦੇ ਅਨਾਜ ਆਦਿਕ ਲੰਗਰ ਆਦਿਕ ਘਰ ਵਿੱਚ ਹੈ ਭਾਈ ਜੋ ਛਕ ਲਓ ਤੁਸੀਂ
ਜੋ ਤੁਮ ਕੋ ਹਮ ਦੇਹ ਨਿਕਾਸ
ਇਸ ਵਾਸਤੇ ਅੰਨ ਆਦਿ ਵਸਤ ਕਰਮਾ ਹੈ ਨਾ ਜੋ ਤੁਮ ਕੋ ਹਮ ਦੇਹ ਨਿਕਾਸ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਅੰਨ ਆਦਿਕ ਵੀ ਨਹੀਂ ਸਾਡੇ ਤਾਂ ਉਹ ਵੀ ਗੁਰੂ ਕੀ ਸੰਗਤ ਆਉਂਦੀ ਹੈ ਪਕਾਉਂਦੀ ਛਕਦੀ ਹੈ ਤੇ ਲੰਗਰ ਵਰਤਾਉਂਦੀ ਹੈ ਇੱਥੇ ਦੀ ਮਰਯਾਦਾ ਹੈ ਇਸ ਵਾਸਤੇ ਮਹਾਰਾਜ ਕਹਿਣ ਲੱਗੇ ਭਾਈ ਨਾ ਧਨ ਹੈ ਨਾ ਅੰਨ ਜੋ ਤੁਮ ਕੋ ਹਮ ਦੇਹ ਨਿਕਾਸ ਜੋ ਤੁਹਾਨੂੰ ਅਸੀਂ ਦੇ ਦਈਏ ਭਾਈ
ਸੋ ਨੈ ਰੱਖੈ ਕਛੂ ਆਵਾਸ
ਮਹਾਰਾਜ ਕਹਿਣ ਲੱਗੇ ਅਸੀਂ ਤਾਂ ਭਾਈ ਅਨਾਜ ਆਦਿਕ ਵੀ ਆਪਣੇ ਘਰ ਨਹੀਂ ਰੱਖਦੇ
ਸੁਣ ਗੋਂਦੇ ਸੁੱਤ ਬਾਕ ਬਖਾਨਿਓ
ਜਦੋਂ ਸੁਣਿਆ ਨਾ ਮਹਾਰਾਜ ਪਾਤਸ਼ਾਹ ਜੀ ਤੋਂ ਇਹ ਬਚਨ ਗੋਂਦੇ ਦੇ ਪੁੱਤਰ ਨੇ ਫਿਰ ਮਹਾਰਾਜ ਪਾਤਸ਼ਾਹ ਜੀ ਨੂੰ ਵਚਨ ਕੀਤਾ
ਹਮ ਤੋ ਲੈਣ ਦਰ ਦਰਬ ਕੋ ਠਾਨਿਓ
ਕਹਿੰਦੇ ਮਹਾਰਾਜ ਅਸੀਂ ਅੰਨ ਲੈਣ ਨਹੀਂ ਆਏ ਸਾਡੇ ਘਰ ਸਭ ਕੁਛ ਦਿੱਤਾ ਰੱਬ ਨੇ ਅਸੀਂ ਭੁੱਖੇ ਨਹੀਂ ਮਰਦੇ ਫਿਰਦੇ ਅਸੀਂ ਮਾਇਆ ਲੈਣ ਆਏ ਹਾਂ ਤੁਹਾਥੋਂ
ਅਪਰ ਵਸਤ ਹਮ ਲੇਤ ਨਾ ਕੋਈ
ਹੋਰ ਅਸੀਂ ਕੋਈ ਵਸਤੂ ਨਹੀਂ ਲੈਣੀ ਆਪ ਜੀ ਤੋਂ
ਧਨ ਦੀਜੈ ਘਰ ਧਾਰੈ ਸੋਈ
ਮਹਾਰਾਜ ਸਾਨੂੰ ਧਨ ਦੇਵੋ ਇਸ ਵਾਸਤੇ ਅੰਨ ਖਰੀਦੈ ਘਰ ਧਾਰੈ ਸੋਈ ਮਹਾਰਾਜ ਅਸੀਂ ਅੰਨ ਖਰੀਦੈ ਅੰਨ ਖਰੀਦਾਂਗੇ ਇਹ ਘਰ ਧਾਰੈ ਸੋਈ ਉਹੋ ਹੀ ਭਾਈ ਅੰਨ ਧਨ ਆਦਿਕ ਇਕੱਠਾ ਕਰਕੇ ਲੈ ਕੇ ਅਸੀਂ ਅੰਨ ਖਰੀਦਾਂਗੇ
ਸਦਨ ਆਪਣੇ ਅਚਹਿ ਆਹਾਰਾ
ਅਸੀਂ ਮਹਾਰਾਜ ਆਪਣੇ ਘਰੇ ਛਕਦੇ ਹਾਂ ਆਪਣੇ ਘਰੇ ਛਕਾਂਗੇ ਲੰਗਰ ਅਸੀਂ
ਅੰਨ ਖਰੀਦੈ ਮੋਲ ਬਜ਼ਾਰਾ
ਅੰਨ ਖਰੀਦਾਂਗੇ ਬਾਜ਼ਾਰ ਚੋਂ ਮੁੱਲ
ਤੁਮਰੇ ਨਿਕਟ ਕਮੀ ਨਹਿ ਕੋ
ਤੁਹਾਡੇ ਨੇੜੇ ਤੁਹਾਡੇ ਕੋਲ ਕੋਈ ਘਾਟ ਨਹੀਂ ਹੈ
ਸੰਗਤ ਰਹਿ ਭੀੜ ਕਰ ਸੋ
ਦੇਖੋ ਨਾ ਕਿੰਨੀ ਸੰਗਤ ਦੀ ਭੀੜ ਰਹਿੰਦੀ ਹੈ ਤੁਹਾਡੇ ਦੁਆਰੇ
ਨਿਤ ਪ੍ਰਤ ਆਨੈ ਦਰਬ ਉਦਾਰਾ
ਨਿਤਾ ਪ੍ਰਤੀ ਉਦਾਰ ਬੜਾ ਧਨ ਆਉਂਦਾ ਆਪ ਜੀ ਦੇ ਦਰ ਤੇ
ਦੂਰ ਦੂਰ ਕੇ ਨੈ ਬਹੁ ਬਾਰਾ
ਦੂਰ ਦੂਰ ਕੇ ਨਰ ਦੂਰੋਂ ਦੂਰੋਂ ਮਨੁੱਖ ਆਉਂਦੇ ਆ ਬਹੁਤ ਵੱਡੇ ਵੱਡੇ ਅਮੀਰ
ਸਰਦਾ ਧਰੈ ਨਿਵਾਵੈ ਸੀਸ
ਮਹਾਰਾਜ ਸਰਦਾ ਧਰ ਕੇ ਤੁਹਾਨੂੰ ਸਿਰ ਵੀ ਨਮਾਉਂਦੇ ਆ
ਕੀਤਕ ਆਵਤ ਨਿਕਟ ਮਹੀਸ
ਕਿੰਨੇ ਆਪ ਜੀ ਕੋਲ ਰਾਜੇ ਮਹਾਰਾਜੇ ਵੀ ਆਉਂਦੇ ਆ
ਆਏ ਉਪਾਇਨ ਅਣਕ ਪ੍ਰਕਾਰਾ
ਤੇ ਆਉਂਦੀਆਂ ਅਨੇਕਾਂ ਪ੍ਰਕਾਰ ਦੀਆਂ ਉਪਾਇਨ ਕਹੀਏ ਪਿਟਾਵਾਂ ਤੁਹਾਡੇ ਦਰ ਤੇ
ਇਨ ਮਹਿ ਤੇ ਦਹੋ ਹੱਕ ਹਮਾਰਾ
ਮਹਾਰਾਜ ਉਹਦੇ ਵਿੱਚੋਂ ਸਾਡਾ ਬਣਦਾ ਹੱਕ ਸਾਨੂੰ ਦੇ ਦੇਵੋ
ਹੁਣ ਸ੍ਰੀ ਅਮਰ ਕਹੇ ਉਹ ਤਿੰਨ ਫੇਰ
ਸੁਣ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫੇਰ ਇਹਨਾਂ ਨੂੰ ਆਖਿਆ
ਤਨ ਕੋ ਲੋਭ ਕਹਿਤ ਹੋ ਢੇਰ
ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਧਨ ਦਾ ਬਹੁਤ ਲੋਭ ਹੈ ਤੁਹਾਨੂੰ ਜਿਸ ਕਰਕੇ ਇੰਨਾ ਕਹਿ ਰਹੇ ਹੋ
ਗੁਰ ਕੇ ਸਦਨ ਮਿਲੇਗੀ ਦੇ
ਪਾਤਸ਼ਾਹ ਜੀ ਕਹਿਣ ਲੱਗੇ ਗੱਲ ਸੁਣ ਲਓ ਭਾਈ ਗੁਰੂ ਘਰ ਚੋਂ ਤਾਂ ਦੇਗ ਮਿਲੇਗੀ ਗੁਰੂ ਦਾ ਲੰਗਰ ਮਿਲੇਗਾ
ਅਵਰ ਲੋਭ ਤਿਆਗੋ ਤੁਮ ਬੇਰ
ਪਾਤਸ਼ਾਹ ਜੀ ਕਹਿਣ ਲੱਗੇ ਹੋਰ ਜਿਹੜਾ ਲੋਭ ਹੈ ਜਿਹੜਾ ਤੁਸੀਂ ਕਰਦੇ ਹੋ ਧਨ ਆਦਿਕ ਦਾ ਇਸ ਨੂੰ ਬੇਗ ਕਹੀਏ ਛੇਤੀ ਹੀ ਤਿਆਗ ਦੇਵੋ
ਕਾਹੇ ਤ੍ਰਿਸ਼ਨਾ ਅਦਕ ਕਰਤ ਹੋ
ਮਹਾਰਾਜ ਕਹਿਣ ਲੱਗੇ ਭਾਈ ਕਾਹਦੇ ਵਾਸਤੇ ਇੰਨੀ ਤ੍ਰਿਸ਼ਨਾ ਕਰਦੇ ਹੋ ਤੁਸੀਂ
ਹਮ ਸੋ ਧਨ ਕੇ ਹੋਏ ਅਰਥ ਹੈ
ਤੇ ਹਮ ਸਾਡੇ ਨਾਲ ਤੁਸੀਂ ਧਨ ਲੈਣ ਵਾਸਤੇ ਅਰਥ ਹੋ ਅੜਦੇ ਹੋ ਸਾਡੇ ਨਾਲ ਭਾਈ ਧਨ ਲੈਣ ਵਾਸਤੇ ਕਾਹਦੇ ਲਈ ਅੜਦੇ ਹੋ ਭਾਈ
ਐਸੇ ਬਹੁਤ ਭਾਈ ਤਕਰਾਰ
ਐ ਉਤਰਾ ਬਹੁਤ ਜ਼ਿਆਦਾ ਭਾਈ ਇਹਨਾਂ ਗੋਇੰਦੇ ਦੇ ਪੁੱਤਰਾਂ ਨੇ ਤਕਰਾਰ ਝਗੜਾ ਕੀਤਾ ਗੁਰੂ ਘਰ ਵਿੱਚ
ਉੜਕ ਦੁਸ਼ਟ ਕਰਤ ਪੇਰਾਰ
ਉੜਕ ਮੁੜ ਕੇ ਇਹ ਦੁਸ਼ਟ ਫਿਰ ਭਾਈ ਬਹੁਤ ਹੀ ਵੱਧ ਗਏ ਝਗੜਾ ਕਰਨ ਲੱਗ ਗਏ ਪਾਤਸ਼ਾਹ ਜੀ ਨਾਲ
ਰਹਿਤ ਭਏ ਹਮ ਦਿੱਲੀ ਜਾਵੇ
ਕਹਿੰਦੇ ਸਾਡੀ ਵੀ ਹੈਗੀ ਦਿੱਲੀ ਤਾਈ ਪਹੁੰਚ। ਅਸੀਂ ਦਿੱਲੀ ਜਾਂਦੇ ਹਾਂ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਅਕਬਰ ਦੇ ਪਾਸ,
ਕਰ ਫਰਿਆਦ ਤੁਮ ਤੇ ਧਨ ਪਾਵ,
ਅਸੀਂ ਉਸ ਦੇ ਦਰ ਤੇ ਫਰਿਆਦੀ ਹੋਵਾਂਗੇ ਤੇ ਤੁਹਾਥੋਂ ਧਨ ਪ੍ਰਾਪਤ ਕਰਾਂਗੇ ਆਪਣਾ ਹੱਕ।
ਸਤਿਗੁਰ ਕਹਿਓ ਖੁਸੀ ਸੋ ਕਹੋ,
ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਦਰ ਹੈ ਭਾਈ ਬੇਪਰਵਾਹ ਦਾ, ਪਾਤਸ਼ਾਹ ਕਹਿੰਦੇ ਭਾਈ ਜਿਵੇਂ ਤੁਹਾਨੂੰ ਖੁਸ਼ੀ ਆਉਂਦੀ ਹੈ ਉਵੇਂ ਹੀ ਕਰ ਲੋ ਤੁਸੀਂ,
ਹਮ ਤੇ ਧਨ ਕੀ ਆਸ ਨਾ ਧਰੋ,
ਪਰ ਇੱਕ ਗੱਲ ਚੇਤੇ ਰੱਖਿਓ ਸਾਡੇ ਤੋਂ ਧਨ ਦੀ ਆਸ ਨਾ ਰੱਖਿਓ।
ਗਏ ਸਦਨ ਉੱਠ ਮਤਾ ਪਕਾਓ,
ਫਿਰ ਆਪਣੇ ਘਰ ਚਲੇ ਗਏ ਈਰਖਾ ਹੰਕਾਰ ਵਸ ਤੇ ਮਤਾ ਪਕਾ ਲਿਆ।
ਦਿੱਲੀ ਜਾਏ ਕਲੰਕ ਸੋ ਪਾਓ,
ਕਿ ਦਿੱਲੀ ਜਾ ਕੇ ਇਹ ਕਲੰਕ ਖੱਟੀਏ, ਇਹ ਕਲੰਕ ਖੱਟਣ ਦਾ ਮਤਾ ਪਕਾ ਲਿਆ।
ਆਗੇ ਫਰਿਆਦ
ਤੇ ਇਸ ਚਵਗੱਤੇ, ਚਵਗੱਤੇ ਬਾਬਰ ਦਾ ਗੋਤ ਹੈ, ਔਰੰਗਜ਼ੇਬ ਤਾਈ ਇਤਿਹਾਸ ਨੇ ਕਈ ਥਾਂ ਚਵਗੱਤਾ ਲਿਖਿਆ, ਇਹ ਔਰੰਗਜ਼ੇਬ ਬਾਬਰਕਿਆਂ ਦਾ ਗੋਤ ਭਾਈ ਮੁਗਲਾਂ ਦਾ, ਜਿਸ ਕਰਕੇ ਚਵਗੱਤੇ ਆਗੇ ਫਰਿਆਦ, ਚਵਗੱਤੇ ਗੋਤ ਦੇ ਜੋ ਬਾਬਰ ਦਾ ਪੁੱਤਰ ਹਮਾਂਜੂ, ਹਮਾਂਜੂ ਦਾ ਅਕਬਰ, ਉਹਦੇ ਅੱਗੇ ਅਰਦਾਸ ਕਰਦੇ ਆ।
ਮੂਰਖ ਕਰਤ ਭਏ ਬਹੁ ਬਾਦ,
ਇਹ ਮੂਰਖ ਬੜਾ ਝਗੜਾ ਕਰਦੇ ਹੈ।
ਏਕ ਪਠਾਨ ਗੁਰੂ ਕਾ ਦਾਸ,
ਇੱਕ ਚਵਗੱਤੇ ਆਗੇ ਫਰਿਆਦ, ਜਾ ਕੇ ਚਵਗੱਤੇ ਗੋਤ ਦੇ ਅਕਬਰ ਬਾਦਸ਼ਾਹ ਦੇ ਅੱਗੇ ਫਰਿਆਦੀ ਹੋ ਗਏ। ਉੱਥੇ ਇੱਕ ਗੁਰੂ ਕਾ ਸਿੱਖ ਹੈ ਭਾਈ, ਸੇਵਕ ਹੈ, ਪਠਾਨ ਹੈ ਭਾਈ, ਇਹ
ਕਰਤ ਬਹੇ ਪਏ ਬਹੁ ਬਾਦ,
ਇਹ ਮੂਰਖ ਉੱਥੇ ਬੜਾ ਝਗੜਾ ਕਰ ਰਹੇ ਹੈ।
ਇੱਕ ਪਠਾਨ ਗੁਰੂ ਕਾ ਦਾਸ,
ਇੱਕ ਪਠਾਨ ਸੀ ਉੱਥੇ ਗੁਰੂ ਦਾ ਦਾਸ ਸੀ, ਉਹ
ਸਦਾ ਮੱਧ ਚਵਗੱਤੇ ਪਾਸ,
ਇਹ ਸਭਾ ਦੇ ਵਿੱਚ ਚਵਗੱਤੇ ਅਕਬਰ ਬਾਦਸ਼ਾਹ ਦੇ ਹਜ਼ੂਰ,
ਸਰਬ ਭੇਦ ਪ੍ਰਗਟਾਵਤ ਭਇਓ,
ਇਹਨਾਂ ਨੇ ਜਾ ਕੇ ਸਾਰਾ ਭੇਦ ਉਸ ਜੋ ਪਠਾਨ ਹੈ ਇਸ ਬਾਦਸ਼ਾਹ ਦੇ ਨੇੜੇ, ਉਹਨੇ ਸਾਰਾ ਭੇਦ ਦੱਸ ਦਿੱਤਾ।
ਦੁਸ਼ਟਨ ਕੋ ਝੂਠਾ ਤਿੰਨ ਕਹਿਓ,
ਉਹਨੇ ਜਵਾਬ ਸਵਾਲ ਕੀਤੇ, ਜਿਸ ਕਰਕੇ ਉਹ ਭੇਤੀ ਸੀ, ਗੁਰੂ ਘਰ ਦਾ ਜਾਣੂ ਸੀ, ਉਹਨੂੰ ਪਤਾ ਸੀ ਗੁਰੂ ਦਰ ਦੀਆਂ ਬਖਸ਼ਿਸ਼ਾਂ ਦਾ, ਗੁਰੂ ਦਰ ਦੀਆਂ ਰਹਿਮਤਾਂ ਦਾ, ਗੁਰੂ ਦਰ ਦੀਆਂ ਵਡਿਆਈਆਂ ਦਾ। ਜਦੋਂ ਇਹ ਪਹੁੰਚੇ ਫਰਿਆਦੀ ਹੋਏ, ਉਹਨੇ ਜਦੋਂ ਜਵਾਬ ਸਵਾਲ ਕੀਤੇ, ਉਗੜ ਗਿਆ ਭਾਈ ਸਾਰਾ ਪਾਜ ਇਹਨਾਂ ਦਾ, ਝੂਠੇ ਕਰ ਦਿੱਤੇ ਇਸ ਪਠਾਨ ਨੇ।
ਲੱਗੀ ਹੋਣ ਤੇ ਤਿੰਨ ਪਰ ਬਹੁ ਮਾਰ,
ਤੇ ਉਹ ਟਾਈਮ ਬਾਦਸ਼ਾਹ ਵੀ ਸ਼ਰਧਾਵਾਨ ਹੈ ਭਾਈ ਮਹਾਰਾਜ ਤੇ, ਗੁਰੂ ਦਰ ਤੇ ਬੜੀ ਸ਼ਰਧਾ ਰੱਖੀ ਆ ਅਕਬਰ ਨੇ, ਨੰਗੇ ਪੈਰੀ ਮਹਾਰਾਜ ਦੇ ਦਰ ਤੇ ਚੱਲ ਕੇ ਆਇਆ ਸੀ ਅਕਬਰ। ਇਸ ਕਰਕੇ ਸੰਗਤ ਜੀ ਕਹਿੰਦੇ ਉਸ ਟਾਈਮ ਅਕਬਰ ਕਹਿਣ ਲੱਗਾ, ਧੱਕੇ ਮਾਰ ਕੇ ਕੱਢੋ ਇਸ ਨੂੰ ਦਰਬਾਰ ਵਿੱਚੋਂ। ਮਾਰ ਮਾਰ ਧੱਕੇ ਉੱਥੇ ਜਿਹੜੇ ਬੈਠੇ ਸੀਗੇ ਉਹਨਾਂ ਸਾਰਿਆਂ ਨੇ ਇਸ ਨੂੰ ਕੱਢ ਦਿੱਤਾ ਬਾਹਰ,
ਧੱਕੇ ਦੇ ਕਾਢੇ ਦਰਬਾਰ,
ਧੱਕੇ ਮਾਰ ਮਾਰ ਕੇ ਦਰਬਾਰੋਂ ਬਾਹਰ ਕਰ ਦਿੱਤੇ।
ਬਹੁ ਦੁਖੀ ਸਭ ਸੌਜ ਗਵਾਈ,
ਬਹੁਤ ਦੁਖੀ ਹੋਏ, ਸਾਰੀ ਸਮੱਗਰੀ ਗਵਾਲੀ ਆਪਣੀ।
ਘਰ ਆਵਤ ਲੱਜਾ ਬਹੁ ਪਾਈ,
ਘਰ ਆਉਂਦੇ ਆ ਤਾਂ ਬੜੀ ਸ਼ਰਮ ਆਉਂਦੀ ਹੈ ਵੀ ਹੁਣ ਕਿਹੜਾ ਮੂੰਹ ਲੈ ਕੇ ਜਾਈਏ ਗੋਇੰਦਵਾਲ ਸਾਹਿਬ ਵਿੱਚ।
ਰੁੱਲ ਮਰ ਗਏ ਜੋ ਆਏ ਫੇਰ,
ਤੇ ਜਦੋਂ ਫਿਰ ਇਹ ਆ ਵੀ ਗਏ ਆਪਣੇ ਨਗਰ ਗੋਇੰਦਵਾਲ ਸਾਹਿਬ, ਇਹ ਰੁੱਲ ਮਰ ਗਏ, ਇਹ ਰੁੱਲਦੇ ਹੀ ਮਰ ਗਏ ਭਾਈ।
ਦੁਖੀ ਭਏ ਜਮ ਮਾਰੇ ਘੇਰ,
ਬੜੇ ਦੁਖੀ ਰਹੇ ਆਪਣੇ ਜੀਵਨ ਦੇ ਵਿੱਚ, ਪਰਮੇਸ਼ਵਰ ਨੇ ਘੇਰ ਕੇ ਮਾਰੇ, ਜਮਾਂ ਨੇ ਘੇਰ ਕੇ ਮਾਰੇ। ਇਹ
ਬਿਰਤਾਂਤ ਸਭਨ ਸੁਣ ਪਾਓ,
ਇਹ ਬਿਰਤਾਂਤ ਜਿਹੜਾ ਦਿੱਲੀ ਦੇ ਵਿੱਚ ਫਰਿਆਦੀ ਹੋਏ ਸੀ, ਜਿਵੇਂ ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਇਹ ਉਹ ਗੁਰੂ ਕੇ ਸਿੱਖਾਂ ਨੇ ਸਾਰਾ ਮਹਾਰਾਜ ਦੇ ਦਰ ਤੇ ਸੁਨੇਹਾ ਭੇਜ ਦਿੱਤਾ ਕਿ ਮਹਾਰਾਜ ਇਹੋ ਜਿਹੀ ਗੱਲ ਬਣ ਗਈ ਹੈ ਇੱਥੇ, ਉਹ ਸਾਰਾ ਮਹਾਰਾਜ ਪਾਤਸ਼ਾਹ ਜੀ ਨੇ ਸੁਣਿਆ।
ਦੁਸ਼ਟਨ ਕੋ ਪ੍ਰਭ ਦੰਡ ਦਵਾਓ,
ਕਿ ਦੁਸ਼ਟਾਂ ਨੂੰ ਵਾਹਿਗੁਰੂ ਨੇ ਦੰਡ ਦੇ ਦਿੱਤਾ।
ਸ੍ਰੀ ਗੁਰੂ ਰਾਮਦਾਸ ਪ੍ਰਭ ਸੁਆਮੀ,
ਤੇ ਇਧਰੋਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਗਤ ਮਾਲਕ,
ਕਿਰਪਾ ਸਿੰਧ ਪਾ ਸਭ ਅੰਤਰ ਜਾਮੀ,
ਕਿਰਪਾ ਦੇ ਸਮੁੰਦਰ ਸਾਰਿਆਂ ਦੀ ਅੰਦਰਲੀ ਜਾਣਨ ਵਾਲੇ ਮਹਾਰਾਜ,
ਚਾਹੇ ਸਮੇਂ ਗੁਰ ਸੇਵ ਮੰਝਾਰਾ,
ਉਸ ਟਾਈਮ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਮਝਾਰਾ ਕਹੀਏ ਵਿੱਚ ਸਨ ਸਤਿਗੁਰੂ ਜੀ।
ਤਤਪਰ ਰਹਿਤ ਹੁਤੇ ਦਰਬਾਰਾ,
ਤਤਪਰ ਰਹਿਤ ਹੁਤੇ, ਤਤਪਰ ਕਹੀਏ ਤਿਆਰ ਬਰਤਿਆਰ ਰਹਿੰਦੇ ਆ ਗੁਰੂ ਦਰ ਦੀ ਸੇਵਾ ਦੇ ਵਿੱਚ।
ਗੌੜੀ ਰਾਗ ਵਾਰ ਕੇ ਅੰਤਰ,
ਫਿਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੌੜੀ ਰਾਗ ਦੀ ਵਾਰ ਅੰਦਰ,
ਇਸ ਪ੍ਰਥਾ ਇਸ ਲੋਕ ਸੁਤੰਤਰ,
ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਪਾਤਸ਼ਾਹ ਜੀ ਨੇ ਸਲੋਕ ਉਚਾਰਨ ਕੀਤਾ ਆਪਣੇ ਮੁਖ ਤੋਂ।
ਉਚਰਤ ਭਏ ਭਲੋ ਚਿਤ ਲਾਏ,
ਤੇ ਉਚਰਤ ਭਏ ਮਹਾਰਾਜ ਨੇ ਉਚਾਰਨ ਕੀਤਾ ਭਾਈ ਆਪਣੀ ਇੱਛਾ ਅਨੁਸਾਰ। ਉਚਰਤ ਭਏ ਭਲੇ ਚਿਤ ਲਾਏ, ਚੰਗੀ ਤਰ੍ਹਾਂ ਚਿਤ ਲਾ ਕੇ
ਜੋ ਗੁਰ ਕੀ ਮਹਿਮਾ ਪ੍ਰਗਟਾ।
ਜਿਹੜਾ ਇਹ ਪਾਵਨ ਸਲੋਕ ਸਤਿਗੁਰਾਂ ਦੀ ਮਹਿਮਾ ਪ੍ਰਗਟ ਕਰਦਾ ਹੈ।
ਸੁਣੋ ਸਿੱਖ ਚਿਤ ਕਰ ਸਵਧਾਨ,
ਗੁਰੂ ਕੇ ਸਿੱਖ ਸੁਣੋ ਚਿਤ ਸਾਵਧਾਨ ਕਹੀਏ ਇਕਾਗਰ ਕਰਕੇ।
ਸ੍ਰੀ ਸਤਿਗੁਰੂ ਜੋ ਕੀਨ ਬਖਾਨ,
ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਲੋਕ ਉਚਾਰਨ ਕੀਤਾ।
ਸਲੋਕ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਗੌੜੀ ਵਾਰ ਦਾ ਇਹ ਸਲੋਕ ਬਖਸ਼ਿਸ਼ ਕਰਦੇ ਹੈ।
ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ,
ਮਲ ਜੂਈ ਭਰਿਆ ਇਹ ਅਕਬਰ ਬਾਦਸ਼ਾਹ ਦੇ ਦਰਬਾਰ, ਮੁਗਲਾਂ ਦੇ ਦਰਬਾਰ ਦੀ ਇਹ ਮਰਿਆਦਾ ਹੈ। ਜੇ ਕਿਸੇ ਨੇ ਦਰਬਾਰ ਦੇ ਵਿੱਚ ਤੁਰੰਤ ਫਰਿਆਦੀ ਹੋਣਾ ਨਾ, ਜਿਵੇਂ ਆਪਾਂ ਅੱਜ ਕੱਲ੍ਹ ਕਹਿ ਦਈਏ ਵੀ ਜਿਹੜੇ BAP ਫਰਿਆਦੀ ਕਹਿ ਦਈਏ ਆਪਾਂ, ਜਿਨ੍ਹਾਂ ਨੇ ਵਿਸ਼ੇਸ਼ ਫਰਿਆਦ ਕਰਨੀ ਹੈ ਉਹਨਾਂ ਦੀ ਮਰਿਆਦਾ ਸੀ। ਇੱਕ ਉੱਥੇ ਕਾਲੇ ਜਿਹੇ ਰੰਗ ਦਾ, ਨੀਲੇ ਕਾਲੇ ਜਿਹੇ ਰੰਗ ਦਾ ਇੱਕ ਖਦੋਲੜਾ ਕਹੀਏ ਤੂੰਬੂਰਾ ਪਿਆ ਸੀ, ਉਹ ਸਿਰ ਤੋਂ ਲੈ ਕੇ ਪੈਰਾਂ ਤਾਈਂ ਬਿਲਕੁਲ ਪੈਰਾਂ ਤਾਈਂ ਧਰਤੀ ਹੂੰਝਦਾ ਜਾਂਦਾ ਹੈ, ਉਹ ਸਾਰਾ ਸਰੀਰ ਉਹਦੇ ਨਾਲ ਢੱਕਿਆ ਹੁੰਦਾ ਹੈ, ਇਕੱਲਾ ਮੂੰਹ ਹੀ ਨੰਗਾ ਹੁੰਦਾ ਹੈ। ਉਹ ਇਹ ਫਰਿਆਦੀ ਦੀ ਮਰਿਆਦਾ ਸੀ ਇਸ ਦਰ 'ਤੇ, ਅਕਬਰ ਦੇ ਦਰ 'ਤੇ ਜਿਹਨੇ ਫਰਿਆਦੀ ਹੋਣਾ ਉਹਨੇ ਭਾਈ ਇਸ ਤਰ੍ਹਾਂ ਆਉਣਾ, ਇਹ ਜਿਹਨਾਂ ਨੇ ਕੋਈ ਵਿਸ਼ੇਸ਼ ਫਰਿਆਦ ਕਰਨੀ ਹੈ ਉਹਨੂੰ ਖਦੋਲੜਾ ਕਹਿੰਦੀ ਹੈ। ਉਹ ਇੰਨੇ ਕੁ ਟਾਈਮ ਦਾ ਪਿਆ, ਜਿਹੜਾ ਵੀ ਆਉਂਦਾ ਭਾਈ ਫਰਿਆਦ, ਐਡਾ ਵੱਡਾ ਦੇਸ਼ ਸੀ ਹਿੰਦੁਸਤਾਨ, ਕੋਈ ਨਾ ਕੋਈ ਫਰਿਆਦੀ ਆਇਆ ਹੀ ਰਹਿੰਦਾ, ਉਹਨੂੰ ਕੌਣ ਧੋਂਦਾ ਸੀ, ਕਿਹਨੇ ਧੋਤਾ ਸੀ, ਉਹ ਜਿਹੜਾ ਆਉਂਦਾ ਉਹੀ ਆਪਣੇ ਸਰੀਰ 'ਤੇ ਪਹਿਨ ਕੇ ਚੱਲ ਪੈਂਦਾ। ਉਹਦੇ ਵਿੱਚ ਜੂਆਂ ਵੀ ਪੈ ਗਈਆਂ, ਉਹਦੇ ਵਿੱਚ ਮੈਲ ਵੀ ਪੈ ਚੁੱਕੀ ਹੈ, ਕਿਉਂਕਿ ਸਭਾ ਦੇ ਬਾਹਰ ਟੰਗਿਆ ਹੁੰਦਾ, ਜਿਹਨੇ ਫਰਿਆਦ ਕਰਨੀ ਉਹ ਪਹਿਨ ਕੇ ਆਉਂਦਾ, ਉਹ ਮੈਲਾ ਸੀ, ਜੂਆਂ ਨਾਲ ਭਰਿਆ ਹੋਇਆ ਸੀ, ਨੀਲਾ ਕਾਲਾ ਜਿਹਾ ਸੀ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਮੈਲ ਅਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਕਾਲਾ ਖਿਦੋਲੜਾ ਤੋਬਰਾ।
ਤਿੰਨ ਵੇਮੁਖ ਵੇਮੁਖੈ ਨੂੰ ਪਾਇਆ,
ਤਿੰਨ ਵੇਮੁਖ ਵੇਮੁਖੈ ਨੂੰ ਪਾਇਆ, ਤਿੰਨ ਉਹਨਾਂ ਵੇਮੁਖਾਂ ਨੇ ਤੇ ਵੇਮੁਖੈ ਨੂੰ ਪਾਇਆ, ਤਿੰਨ ਵੇਮੁਖ ਉਹਨਾਂ ਵੇਮੁਖਾਂ ਨੇ ਵੇਮੁਖਾਂ ਦੇ ਪਾ ਦਿੱਤਾ ਭਾਈ। ਉਹ
ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ,
ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ, ਕੋਈ ਉਹਨਾਂ ਵੇਮੁਖਾਂ ਨੂੰ ਸੰਸਾਰ ਵਿੱਚ ਆਪਣੇ ਕੋਲ ਨਹੀਂ ਬਹਿਣ ਦੇ ਰਿਹਾ ਹੁਣ, ਜਿਹੜੇ ਕਦੇ ਜਾ ਕੇ ਅਕਬਰ ਬਾਦਸ਼ਾਹ ਦੇ ਦਰਬਾਰ ਫਰਿਆਦੀ ਹੋਏ ਸਨ।
ਗੂਹ ਪੜ ਸਗਵੀ ਮਲ ਲਾਏ ਮਨ ਮੁਖ ਆਇਆ,
ਗੂਹ ਪੜ ਸਗਵੀ ਮਲ ਲਾਏ, ਮਾਨੋ ਭਾਈ ਗੰਦ ਮੂਤ, ਸਗਵੀ ਸਗੋਂ, ਸਗੋਂ ਭਾਈ ਉਦੋਂ ਵੀ ਗੰਦ ਮੂਤ ਦੇ ਨਾਲ ਭਰਿਆ ਹੋਇਆ ਉਹ ਗੰਦ ਦਾ ਤੋਬਰਾ, ਉਹ ਮਲ ਲਾਏ ਆਪਦੇ ਸਰੀਰ ਤੇ, ਮੈਲ ਲਾ ਕੇ ਧੱਕੇ ਖਾਂਦਾ ਮਨਮੁਖ ਭਾਈ ਆਇਆ ਵਾਪਸ।
ਰਾਈ ਜੋ ਨਿੰਦਾ ਚੁਗਲੀ ਨੋ ਵੇ ਮੁਖ ਕਰਕੇ ਭੇਜਿਆ,
ਹਾਂ ਭਾਈ ਪਰਾਈ ਜੋ ਨਿੰਦਾ ਵੇਮੁਖ ਕਰਕੇ ਭੇਜਿਆ, ਪਰਾਈ ਗੁਰੂ ਘਰ ਦੀ ਜੋ ਨਿੰਦਾ ਚੁਗਲੀ, ਜਿਹੜੀ ਨਿੰਦਿਆ ਅਤੇ ਚੁਗਲੀ ਕਰਨ ਵਾਸਤੇ ਇਸ ਬੇਮੁਖ ਨੂੰ ਭੇਜਿਆ ਸੀ ਸਭਾ ਦੇ ਵਿੱਚ ਪੁਕਾਰੂ ਹੋਣ ਵਾਸਤੇ ਬਾਦਸ਼ਾਹ ਅਕਬਰ ਦੇ,
ਉੱਥੇ ਮੁਹਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ,
ਉੱਥੇ ਵੀ ਇਹਨਾਂ ਦੋਹਾਂ ਬੇਮੁਖਾਂ ਦਾ, ਇੱਕ ਗੋਂਦੇ ਦਾ ਪੁੱਤਰ ਤੇ ਇੱਕ ਇਸ ਦਾ ਨੌਕਰ ਹੈ, ਇਹਨਾਂ ਦੋਹਾਂ ਦਾ ਉੱਥੇ ਵੀ ਭਾਈ ਮੂੰਹ ਕਾਲਾ ਕਰਾ ਦਿੱਤਾ।
ਡਰ ਸੁਣਿਆ ਸਬਦ ਸਬਦ ਜਗਤ ਵਿੱਚ ਭਾਈ, ਬੇਮੁਖ ਸੁਣੇ ਨਫਰੇ ਪੌਲੀ ਪੌਦੀ,
ਤੜ ਸੁਣਿਆ ਸਬਦ ਜਗਤ ਵਿੱਚ ਭਾਈ, ਤੜ ਸੁਣਿਆ ਤੜਕ ਦਿਨੇ ਸੁਣ ਗਿਆ, ਛੇਤੀ ਹੀ ਸੁਣ ਗਿਆ ਸਭ ਜਗਤ ਵਿੱਚ ਸਾਰੇ ਸੰਸਾਰ ਵਿੱਚ, ਹੇ ਭਾਈ ਇਹ ਸੁਣਿਆ ਗਿਆ। ਬੇਮੁਖ ਸਣੇ ਨਫਰੇ, ਦੋ ਹੋ ਗਏ, ਬੇਮੁਖ ਗੋਇੰਦੇ ਦਾ ਪੁੱਤਰ, ਸਣੇ ਨਫਰੇ ਆਪਣੇ ਨਫਰੇ ਨੌਕਰ ਦੇ ਸਣੇ ਸਮੇਤ, ਪੌਲੀ ਪਾਉਂਦੀ ਫਾਵਾ ਹੋਏ ਕੈ ਉੱਠ ਕਰ ਆਇਆ। ਪੌਲੀ ਪਾਉਂਦੀ ਛਿੱਤਰ ਪੋਲੇ ਖਾਂਦਾ, ਆਪਣੇ ਜੂਤ ਪ੍ਰਦਾਨ ਕਰਵਾਉਣ ਦਾ। ਪੌਲੀ ਪਾਉਂਦੀ ਪੈਰੀ ਪਾਉਣ ਵਾਲੀ ਪੌਲੀ ਜੁੱਤੀ, ਜੁੱਤੀਆਂ ਖਾਂਦਾ ਫਾਵਾ, ਇਸ ਤਰ੍ਹਾਂ ਝੱਲਾ ਹੋ ਕੇ ਆਪਣੇ ਘਰ ਆਇਆ, ਭਾਈ ਬੌਰਾ ਹੋ ਕੇ ਆਇਆ।
ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲੇ।
ਜਦੋਂ ਇੱਥੇ ਆਇਆ ਨਾ, ਸਭ ਨੂੰ ਪਤਾ ਲੱਗ ਗਿਆ ਇਹ ਮਹਾਰਾਜ ਦੇ ਦਰ ਤੇ ਪੁਕਾਰੂ ਹੋ ਕੇ ਗਿਆ ਹੈ। ਕਿਸੇ ਨੇ ਮੂੰਹ ਨਾ ਲਾਇਆ ਉਸ ਨੂੰ, ਜਿਵੇਂ ਦੁਰਦਸ਼ਾ ਹੋ ਰਹੀ ਨਾ ਵੇਰਕਾਲਿਆਂ ਦੀ, ਹੁਣ ਐਂ ਭਾਈ ਦੁਰਦਸ਼ਾ ਹੋਣ ਲੱਗ ਗਈ ਇਹਨਾਂ ਦੀ। ਅੱਗੇ ਕਿਸੇ ਨੇ ਮੂੰਹ ਹੀ ਨਹੀਂ ਲਾਇਆ ਇਹਨਾਂ ਨੂੰ, ਕਹਿਣ ਲੱਗੇ ਇਹ ਵੀ ਕੋਈ ਗੱਲ ਹੈ, ਇਹ ਗੁਰੂ ਘਰ ਤੇ ਪੁਕਾਰੂ ਹੋਇਆ ਜੋ ਸਰਬੱਤ ਦਾ ਭਲਾ ਕਰਦੇ ਹੈ। ਕਿਸੇ ਨਾ ਕਿਸੇ ਕੁੜਮ ਨੇ ਇਹਨੂੰ ਆਪਣੇ ਘਰ ਵੜਨ ਦਿੱਤਾ, ਧੱਕੇ ਮਾਰ ਕੇ ਕੱਢ ਦਿੱਤਾ, ਨਾ ਕਿਸੇ ਸਰੀਕੇ ਭਾਈਚਾਰੇ ਨੇ ਇਸ ਨੂੰ ਘਰ ਵੜਨ ਦਿੱਤਾ ਆਪਣੇ। ਇਸ ਵਾਸਤੇ ਅੱਗੇ ਸੰਗਤੀ, ਤੇ ਜੇ ਕਿਸੇ ਸੰਗਤ ਦੇ ਮੱਥੇ ਲੱਗਦਾ ਸੰਗਤ ਤੋਂ ਫਟਕਾਰਾਂ ਪੈਂਦੀਆਂ, ਲਾਂਤ ਗਾਦਰ ਫਿੱਟੇ ਮੂੰਹ ਤੇਰੇ, ਉਹ ਭ੍ਰਿਸ਼ਟਿਆ ਤੂੰ ਗੁਰੂ ਦਰ ਤੇ ਪੁਕਾਰੂ ਹੋ ਗਿਆ। ਏਦਾਂ ਭਾਈ ਸੰਗਤਾਂ ਤੋਂ ਕੁੜਮਾਂ ਤੋਂ ਬੇਮੁੱਖ ਰਲਣਾ ਨਾ ਮਿਲਾ, ਇਸ ਬੇਮੁੱਖ ਨੂੰ ਜਿੱਥੋਂ ਜਾਂਦਾ ਲਾਹਣਤ ਹੀ ਪੈਂਦੀਆਂ, ਰਲਣਾ ਨਹੀਂ ਮਿਲ ਰਿਹਾ, ਨਾ ਕੁੜਮਾਂ ਨਾ ਉੱਥੋਂ ਦੁਰਦਸ਼ਾ ਹੋਈ, ਆਪਣੀ ਸੰਗਤ ਦੇ ਵਿੱਚ ਜਾਂਦਾ ਉੱਥੋਂ ਦੁਰਦਸ਼ਾ, ਜਿੱਥੇ ਵੀ ਜਾਂਦਾ ਭਾਈ ਉੱਥੇ ਅਸਲੀ ਕੁੱਤੇ ਹਾਣੀ ਹੋ ਰਹੀ ਹੈ, ਦੁਰਦਸ਼ਾ ਹੋ ਰਹੀ ਹੈ।
ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ,
ਤਾਂ ਫਿਰ ਭਾਈ ਆਪਣੀ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਭਤੀਜੀ ਬਹੁਟੀ, ਫਿਰ ਭਾਈ ਭਤੀਜਿਆਂ ਦੀਆਂ ਬਹੁਟੀਆਂ ਸੀ, ਉਹਨਾਂ ਨੂੰ ਤਰਸ ਆ ਗਿਆ ਵੀ ਰੁਲਦਾ ਫਿਰਦਾ, ਸ਼ਰਮ ਆ ਗਈ, ਉਹਨਾਂ ਨੇ ਆਪਣੇ ਘਰ ਲਿਆਂਦਾ ਭੁੱਖੇ ਮਰਦੇ ਨੂੰ।
ਹਾਲਤ ਪਾਲਤ ਦੋਵੇਂ ਗਏ,
ਇਸ ਦੁਸ਼ਟ ਦੇ ਲੋਕ ਪ੍ਰਲੋਕ, ਹਾਲਤ ਪਾਲਤ ਲੋਕ ਪ੍ਰਲੋਕ ਦੋਵੇਂ ਗਏ, ਇਹਦੇ ਲੋਕ ਪ੍ਰਲੋਕ ਦੋਵੇਂ ਹੀ ਚਲੇ ਗਏ।
ਨਿਤ ਭੁੱਖਾ ਕੂਕੇ ਧਿਆਇਆ,
ਨਿਤ ਭਾਈ ਭੁੱਖਾ ਤੇ ਧਿਆਇਆ ਕੂਕਦਾ, ਦੁਖੀ ਹੋਇਆ, ਇਹਨੂੰ ਕੋਈ ਮੱਥੇ ਨਹੀਂ ਲਾਉਂਦਾ, ਦੁਖੀ ਹੋਇਆ ਪਰ ਭੁੱਬਾਂ ਮਾਰ ਮਾਰ ਕੇ ਰੋਂਦਾ, ਭੁੱਖ ਨਾਲ ਕੂਕਦਾ, ਕਦੇ ਧਿਆ ਨਾਲ ਕੂਕਦਾ। ਐਡਾ ਹਾਲਤ ਹੁੰਦੀ ਹੈ ਸੰਗਤ ਜੀ ਗੁਰੂ ਤੋਂ ਬੇਮੁੱਖਾਂ ਦੀ। ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਨਾ, ਉਹਦੀ ਸਭ ਦੀ ਹਾਲਤ ਫਿਰ ਐਂ ਹੋ ਜਾਂਦੀ ਹੈ।
ਧੰਨ ਧੰਨ ਸਵਾਮੀ ਕਰਤਾ ਪੁਰਖ ਹੈ,
ਧੰਨ ਹੈ ਭਾਈ, ਧੰਨ ਹੈ ਸਵਾਮੀ ਕਰਤਾ ਪੁਰਖ, ਅਕਾਲ ਪੁਰਖ ਵਾਹਿਗੁਰੂ,
ਜਿਨ ਨਿਆਉ ਸੱਚ ਬਹਿ ਆਪ ਕਰਾਇਆ,
ਜਿਸ ਵਾਹਿਗੁਰੂ ਨੇ ਸੱਚਾ ਨਿਆਂ ਬਹਿ ਕੇ ਆਪ ਕਰਾਇਆ ਸਾਰਾ।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ,
ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਹੈ, ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਹੈ ਨਾ ਸੰਗਤ ਜੀ, ਇੱਥੋਂ ਦਾ ਖਾ ਕੇ, ਇੱਥੋਂ ਦਾ ਮਾਣ ਕੇ, ਇੱਥੋਂ ਦੀਆਂ ਵਡਿਆਈਆਂ ਕਰ ਕਰਕੇ ਜੋ ਵੀ ਭਾਈ ਮੁੜ ਕੇ ਫਿਰ ਨਿੰਦਕ ਬਣ ਜਾਂਦਾ, ਨਿੰਦਿਆ ਕਰਦਾ, ਫਿਰ ਸੰਗਤ ਜੀ ਆਹ ਹਾਲਤ ਹੋ ਜਾਂਦੀ ਹੈ ਉਸ ਦੀ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸੱਚੈ ਮਾਰ ਪਚਾਇਆ, ਉਸ ਨੂੰ ਸੱਚਾ ਵਾਹਿਗੁਰੂ ਮਾਰ ਪਚਾਉਂਦਾ।
ਇਹੋ ਅੱਖਰ ਤਿੰਨ ਆਖਿਆ,
ਇਹ ਅੱਖਰ ਤਿੰਨ ਆਖਿਆ, ਉਸ ਵਾਹਿਗੁਰੂ ਪਰਮੇਸ਼ਵਰ ਦੀ ਬਾਣੀ, ਇਹ ਅੱਖਰ ਤਿੰਨ ਆਖਿਆ, ਇਹ ਅੱਖਰ
ਜਿਨ
ਤਿੰਨ ਆਖਿਆ, ਤਿੰਨ ਉਸ ਨੇ ਆਖਿਆ,
ਜਿਨ ਜਗਤ ਸਭ ਉਪਾਇਆ,
ਕਿਉਂਕਿ ਇਹੋ ਹੀ ਬਾਣੀ ਦੀ ਮਹਾਨਤਾ ਹੈ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਵਾਹਿਗੁਰੂ ਮੈਂ ਨਹੀਂ ਆਖਿਆ ਕੁਛ, ਇਹ ਸਾਰਾ ਤੋਹੇ ਬਖਾਨਿਓ, ਆਪ ਜੀ ਨੇ ਬਖਿਆਨ ਕੀਤਾ। ਇਹੀ ਗੁਰਬਾਣੀ ਦੀ ਮਹਾਨਤਾ ਭਾਈ। ਮਹਾਰਾਜ ਨੇ ਸ਼ਬਦ ਉਚਾਰ ਕੇ ਕਹਿੰਦੇ ਭਾਈ ਇਹ ਅੱਖਰ ਤਿੰਨ ਆਖਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਉਹੇ ਜਿਹਾ ਗਿਆਨ ਹੈ ਇਹ ਅੱਖਰ ਤਿੰਨ ਆਖਿਆ, ਜਿਨ ਜਗਤ ਸਭ ਉਪਾਇਆ, ਜਿਹਨੇ ਸਭ ਸੰਸਾਰ ਪੈਦਾ ਕੀਤਾ ਹੈ ਭਾਈ। ਇਹ ਐਸਾ ਦਰ ਹੈ ਭਾਈ, ਜਿਹੜਾ ਇਸ ਦਰ ਦੀਆਂ ਵਡਿਆਈਆਂ ਤੋਂ ਮੁਨਕਰ ਹੋ ਜਾਂਦਾ ਹੈ। ਜਦੋਂ ਕੋਈ ਵਡਿਆਈ ਕਰ ਦੇਣਾ ਇਸ ਦਰ ਦੀ ਸੰਗਤ ਜੀ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ, ਉਦੋਂ ਰਾਜਿਆਂ ਵਾਲੀ ਲੀਲਾ ਹੋ ਜਾਂਦੀ ਹੈ, ਉਦੋਂ ਕਰੋੜ ਕਰੋੜ ਦੀ ਗੱਡੀ ਝੂਟਦਾ ਹੈ, ਜਿਹੜੀ ਕਿ ਅਰਬਾਂ ਖਰਬਾਂ ਪਤੀਆਂ ਨੂੰ ਨਸੀਬ ਨਹੀਂ ਨਾ ਹੁੰਦੀ, ਉਹ ਐਸ ਪ੍ਰਸ਼ਤੀ ਨਸੀਬ ਹੋ ਜਾਂਦੀ ਆ ਗੁਰੂ ਦੀ ਵਡਿਆਈ ਕਰਨ ਵਾਲੇ ਨੂੰ, ਜੇ ਭੁੱਖ ਇਹ ਹੋਵੇ ਤਾਂ, ਤੇ ਜੇ ਭਾਈ ਨਿੰਦਿਆ ਕਰਨ ਲੱਗ ਜੇ ਫਿਰ ਡੇਰੇ ਦੇ ਵਿੱਚ ਬੈਠੀ ਕੂਕਾਂ ਮਾਰਦਾ, ਮਿਲਦਾ ਮੁਲਦਾ ਕੱਖ ਨਹੀਂ, ਫਿਰ ਇਹੋ ਜਿਹੀਆਂ ਚੀਜ਼ਾਂ ਮੰਗਦਾ ਹੈ ਜਿਨ੍ਹਾਂ ਦਾ ਜ਼ਿਕਰ ਸੁਣ ਕੇ ਭਾਈ ਹਾਸਾ ਆਉਣ ਲੱਗ ਜਾਂਦਾ, ਵੀ ਇਹਨੂੰ ਆਹ ਚੀਜ਼ ਮੰਗਣ ਦੀ ਕੀ ਜ਼ਰੂਰਤ ਪੈ ਗਈ ਭਲੇ ਨੂੰ। ਫਿਰ ਇਹੋ ਜਿਹੀਆਂ ਸੰਗਤ ਜੀ ਫਿਰ ਤਾਂ ਪਰਾਲੀ ਮੰਗਣ ਲੱਗ ਜਾਂਦਾ ਪਰਾਲੀ ਉਹ ਮੈਨੂੰ ਪਰਾਲੀ ਦੇ ਦੋ ਗੱਟੇ ਸੁੱਟ ਦਿਓ ਭਾਈ ਮੈਨੂੰ ਪਰਾਲੀ ਚਾਹੀਦੀ ਹੈ ਪਰਾਲੀ ਤੂੜੀ ਚਾਹੀਦੀ ਹੈ ਤੂੜੀ ਪਰਾਲੀ ਚਾਹੀਦੀ ਹੈ ਮੈਨੂੰ ਐ ਕਰਨ ਲੱਗ ਜਾਂਦਾ ਭਾਈ ਕੌਣ ਜਿਹੜਾ ਗੁਰੂ ਦਰ ਦੀਆਂ ਬਖਸ਼ਿਸ਼ਾਂ ਤੋਂ ਮੁਨਕਰ ਹੋ ਜਾਂਦਾ ਗੁਰੂ ਦਰ ਦੀਆਂ ਵਡਿਆਈਆਂ ਤੋਂ ਮੁਨਕਰ ਹੋ ਜਾਂਦਾ ਜਿੰਨਾ ਚਿਰ ਗੁਰੂ ਦਰ ਦੀਆਂ ਵਡਿਆਈਆਂ ਵਿੱਚ ਉਹਨਾਂ ਚਿਰ ਉਹ ਰਾਜ ਲੀਲਾ ਬਣ ਜਾਂਦੀ ਹੈ ਜਦੋਂ ਗੁਰੂ ਦੀ ਇੱਕ ਮਹਿਜ ਇਮਾਰਤਾਂ ਕਹਿਣ ਲੱਗ ਜਾਂਦਾ ਮਹਿਜ ਪਾਣੀ ਕਹਿਣ ਲੱਗ ਜਾਂਦਾ ਉਦੋਂ ਫਿਰ ਭਾਈ ਆਹ ਦੁਰਦਸ਼ਾ ਹਾਲਤ ਹੁੰਦੀ ਹੈ ਸੰਗਤ ਜੀ ਇਸ ਵਾਸਤੇ ਇਹ ਵੱਡੇ ਦਰ ਦੀ ਵਡਿਆਈ ਹੀ ਕਰਨੀ ਬਣ ਆਉਂਦੀ ਹੈ ਆਹ ਦੇਖੋ ਕਵੀ ਸੰਤੋਖ ਸਿੰਘ ਜੀ ਭਾਈ ਐਵੇਂ ਨੀ ਸੰਗਤ ਜੀ ਹਰ ਕੋਈ ਆਖਦਾ ਵੀ ਮੇਰੀ ਗੱਲ ਮੰਨੀ ਜਾਵੇ ਸਮੁੱਚੇ ਪੰਥ ਨੇ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਨੂੰ ਮੰਨਿਆ ਕਿਉਂ ਮੰਨਿਆ ਭਾਈ ਕਰਨੀ ਸੀ ਗੁਰੂ ਕੇ ਸਿੱਖ ਦੀ ਗੁਰੂ ਦਰ ਵਾਲੀ ਤਾਂ ਮੰਨਿਆ ਅੱਜ ਕਹਿੰਦੇ ਆ ਮੇਰੀ ਗੱਲ ਮੰਨੋ ਮੈਂ ਜੋ ਆਖਦਾ ਮੇਰੀ ਮੰਨੋ ਕਿਉਂ ਮੰਨਗੇ ਭਾਈ ਅਸੀਂ ਭਾਈ ਸੰਤੋਖ ਸਿੰਘ ਜੀ ਦੀ ਮੰਨਾਂਗੇ ਜੋ ਇਹੋ ਜਿਹੀ ਲਿਖਤ ਲਿਖ ਗਿਆ ਜਿਹੜੀ ਭਾਈ ਗੁਰਮਤ ਦੇ ਅਸੂਲ ਤੋਂ ਥਿੜਕਣ ਨਹੀਂ ਦਿੰਦੀ ਇਹਦੇ ਕਿੰਤੂ ਅੱਜ ਕਰਦੇ ਆ ਨਾ ਜਿਹੜੇ ਭਾਈ ਆਹ ਦੇਖੋ ਕਵੀ ਸੰਤੋਖ ਸਿੰਘ ਜੀ ਨੇ ਸਾਰਾ ਸ਼ਬਦ ਤੇ ਸ਼ਬਦ ਦੇ ਅਰਥ ਇਹ ਕਵੀ ਸੰਤੋਖ ਸਿੰਘ ਜੀ ਬਹੁਤ ਸਿੰਘ ਜੀ ਨੇ ਫਿਰ ਆਪਣੀ ਕਾਵਿ ਰਚਨਾ ਦੇ ਵਿੱਚ ਅਰਥ ਕੀਤੇ ਹੈ ਆਪਣੀ ਕਾਵਿ ਰਚਨਾ ਚ ਜਿੰਨੇ ਵੀ ਸ਼ਬਦ ਆਏ ਗੁਰਬਾਣੀ ਦੇ ਉਹਨਾਂ ਦੇ ਕਵੀ ਸੰਤੋਖ ਸਿੰਘ ਜੀ ਨੇ ਭਾਈ ਫਿਰ ਕਾਵਿ ਰਚਨਾ ਦੇ ਵਿੱਚ ਹੀ ਅਰਥ ਲਿਖੇ ਹੈ ਇਹ ਇਹੋ ਜਿਹਾ ਇਹ ਕਵੀ ਸੰਤੋਖ ਸਿੰਘ ਜੀ ਨੂੰ ਬਣਾਉਂਦੀ ਹੈ ਭਾਈ ਇਹ ਵਡਿਆਈ ਇਹ ਹੋਰ ਦੇ ਹਿੱਸੇ ਨਹੀਂ ਆਉਂਦੀ ਪੰਥ ਅੰਦਰ ਕਿ ਕਿਸੇ ਦੀ ਲਿਖਤ ਨੂੰ ਇੰਨੇ ਆਨੰਦ ਨਾਲ ਵਿਚਾਰਿਆ ਜਾਂਦਾ ਹੋਵੇ ਕਿਸੇ ਦੀ ਲਿਖਤ ਨੂੰ ਇੱਦਾਂ ਵਿਚਾਰਿਆ ਜਾਂਦਾ ਹੋਵੇ ਗੁਰੂ ਦਰਬਾਰ ਦੇ ਵਿੱਚ ਇਹ ਵਡਿਆਈ ਕਵੀ ਸੰਤੋਖ ਸਿੰਘ ਜੀ ਦੀ ਹੈ ਕਿਸੇ ਦੇ ਹਿੱਸੇ ਨਹੀਂ ਆਉਂਦੀ ਕੋਈ ਜਿੰਨੀਆਂ ਮਰਜ਼ੀ ਚੀਕਾਂ ਮਾਰੀ ਜਾਵੇ ਜਿੰਨੀਆਂ ਮਰਜ਼ੀ ਕੋਈ ਟੂਕਾਂ ਲਿਖ ਲਏ ਕਿ ਮੈਂ ਕਾਪੀਆਂ ਭਰੀਆਂ ਪਈਆਂ ਸੰਗਤ ਜੀ ਮੈਂ ਇਹੋ ਜਿਹੇ ਵਿਦਵਾਨ ਸੁਣੇ ਆ ਅੱਜ ਕਹਿੰਦੇ ਮੈਂ ਸੰਗਤ ਜੀ ਸਿਰਫ ਇਸੇ ਵਾਸਤੇ ਇਹ ਗ੍ਰੰਥ ਖਰੀਦਿਆ ਵੀ ਮੈਂ ਦੇਖਾਂ ਗਲਤੀਆਂ ਕਿੱਥੇ ਹੈ ਵਿਦਵਾਨ ਦੀਆਂ ਗਲਤੀਆਂ ਜਿਹਦੀ ਲਿਖਤ ਦਾ ਊੜਾ ਜਿਹੜਾ ਨਹੀਂ ਨਾ ਆਉਂਦਾ ਉਹ ਉਹਦੀ ਗਲਤੀ ਕੱਢਦਾ ਜਿਹਦੀ ਲਿਖਤ ਬਾਰੇ ਪਤਾ ਕੋਈ ਨਹੀਂ ਵੀ ਭਾਈ ਇਹਨੇ ਕਵਿੱਤ ਲਿਖਿਆ ਕਵਿੱਤ ਦੀ ਕੀ ਬੰਨਗੀ ਹੈ ਇਹਨੇ ਸਵਈਆ ਲਿਖਿਆ ਸਵਈਏ ਦੇ ਕਿੰਨੇ ਬੋਲ ਅੱਖਰ ਹੈ ਕਿੰਨੇ ਉਹਦੇ ਭਾਈ ਮਾਤਰ ਹੈ ਸਵਈਏ ਦੀਆਂ ਦੋਹਰੇ ਦੀਆਂ ਚੌਪੀ ਦੀਆਂ ਕਵਿੱਤ ਦੀਆਂ ਜਿਹਦੀ ਲਿਖਤ ਦਾ ਇਹ ਨਹੀਂ ਨਾ ਪਤਾ ਜਿਹਨੂੰ ਉਹ ਕਹਿੰਦਾ ਮੈਂ ਟੂਕਾਂ ਲਿਖੀ ਬੈਠਾ ਕਵੀ ਸੰਤੋਖ ਸਿੰਘ ਜੀ ਨੇ ਕਿੱਥੇ ਕਿੱਥੇ ਗਲਤੀਆਂ ਕੀਤੀਆਂ ਉਹ ਭਲਿਆ ਲੋਕਾਂ ਤੂੰ ਗਲਤੀਆਂ ਲਿਖਣ ਨੂੰ ਜਿੱਥੇ ਟੂਕਾਂ ਲਿਖਣਾ ਉੱਥੇ ਕੋਈ ਚੌਪੀ ਕੰਠ ਕਰਦਾ ਇਹਦੇ ਵਿੱਚੋਂ ਕਿੰਨੀਆਂ ਸੁੰਦਰ ਚੌਪੀਆਂ ਲਿਖਣਾ ਤੂੰ ਉਹ ਕੰਠ ਕੀਤੀ ਕੋਈ ਤੂੰ ਕਵਿੱਤ ਕੰਠ ਕੀਤਾ ਕੋਈ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਦਾ ਇੰਨੇ ਸੁੰਦਰ ਕਵਿੱਤ ਲਿਖੇ ਆ ਗੁਰੂ ਦੀ ਵਡਿਆਈ ਵਿੱਚ ਕੋਈ ਕੰਠ ਕੀਤਾ ਕੋਈ ਸਵਈਆ ਕੰਠ ਤੂੰ ਇੰਨੀ ਵਡਿਆਈ ਕੀਤੀ ਮਹਾਰਾਜ ਦੀ ਸਵਈਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗਤ ਦਾਇਕ ਆਣ ਕੀ ਆਸ ਨਹੀਂ ਮਨ ਰਾਈ ਸਿੰਧ ਹਤਾਸਨ ਹੈ ਭਵ ਕੀ ਗਤ ਮੋਹੇ ਮਾਇਆ ਕਰ ਲੇ ਹੋ ਬਚਾਈ ਇਹ ਵਡਿਆਈ ਹੈ ਕਵੀ ਸੰਤੋਖ ਸਿੰਘ ਜੀ ਨੇ ਕੀਤੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਜੀ ਤੇਰੇ ਤੋਂ ਬਿਨਾਂ ਹੋਰ ਕਿਸੇ ਦੀ ਮੇਰੇ ਮਨ ਵਿੱਚ ਰਾਈ ਜਿੰਨੀ ਆਸ ਨਹੀਂ ਰਾਈ ਜਿੰਨੀ ਕਿੰਨੀ ਕੁ ਹੁੰਦੀ ਆ ਰਾਈ ਮੇਰੇ ਮਨ ਵਿੱਚ ਰਾਈ ਤੇ ਰਾਈ ਜਿੰਨੀ ਵੀ ਆਸ ਨਹੀਂ ਏਦੋਂ ਵੱਡਾ ਸਦਕ ਕੀ ਹੋ ਜਾਊਗਾ ਏਦੋਂ ਗਾਹਾਂ ਅਸੀਂ ਭਾਈ ਕੀ ਪ੍ਰਮਾਣ ਦੇਵਾਂਗੇ ਕਵੀ ਸੰਤੋਖ ਸਿੰਘ ਜੀ ਦਾ ਵੀ ਉਹ ਗੁਰੂ ਕਾ ਸਿੱਖ ਨਹੀਂ ਮਨਮਤੀ ਹੈ ਉਹ ਇਸ ਵਾਸਤੇ ਕਹਿੰਦੇ ਅਸੀਂ ਟੂਕਾਂ ਲਿਖੀ ਬੈਠੇ ਹਾਂ ਭਾਈ ਇਸ ਵਾਸਤੇ ਸੰਗਤ ਜੀ ਇਹ ਕਵੀ ਸੰਤੋਖ ਸਿੰਘ ਜੀ ਹੈ ਜਿਨ੍ਹਾਂ ਨੇ ਐਸਾ ਸੁੰਦਰ ਗੁਰੂ ਦਾ ਜਸ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ
ਜੋ ਭਾਈ ਗਹਿ ਗਏ ਬਾਲਕ ਏਕ ਪਿਛਾਰੀ
ਫਿਰ ਭਾਈ ਇਹ ਤਾਂ ਦੁਖੀ ਕਰਲਾਉਂਦਾ ਭੁੱਬਾਂ ਮਾਰਦਾ ਅੰਤ ਨੂੰ ਭਾਈ ਬੜੀ ਭਿਆਨਕ ਮੌਤ ਮਰ ਗਿਆ ਅਖੀਰ ਤੇ ਫਿਰ ਇਹਦਾ ਇੱਕ ਬੱਚਾ ਰਹਿ ਗਿਆ ਪਿੱਛੇ
ਗੋਂਦੇ ਕੀ ਤਰੇ ਗੁਰੂ ਅਗਾਰੀ
ਫਿਰ ਗੋਂਦੇ ਦੇ ਘਰ ਵਾਲੀ
ਪਛਤਾ
ਆਪਣੇ ਪੋਤਰੇ ਨੂੰ ਗੋਦ ਵਿੱਚ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆ ਗਈ ਹੈ।
ਪਛਤਾਵਤ ਕਰ ਜੋਰ ਬਖਾਨੀ
ਪਛਤਾਉਂਦੀ ਹੈ, ਪਛਤਾਵਾ ਕਰਦੀ, ਹੱਥ ਜੋੜ ਕੇ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਤੇ ਇਸ ਮਾਤਾ ਨੇ ਅਰਦਾਸ ਕੀਤੀ ਹੈ।
ਇਹ ਸਭ ਮੰਦ ਨਾ ਮਹਿਮਾ ਜਾਨੀ
ਆ ਕੇ ਕਹਿਣ ਲੱਗੀ, ਸੱਚੇ ਪਾਤਸ਼ਾਹ ਜੀ ਇਹ ਸਾਡੇ ਜਿਹੜੇ ਮਰ ਗਏ ਨਾ, ਇਹ ਮੰਦੀ ਮਤ ਵਾਲੇ ਸੀ ਮਹਾਰਾਜ ਪਾਤਸ਼ਾਹ ਜੀ, ਇਹਨਾਂ ਨੇ ਤੁਹਾਡੀ ਮਹਿਮਾ ਨਹੀਂ ਜਾਣੀ।
ਤੁਮ ਪਰ ਪ੍ਰਤਾਪ ਤੇ ਇਹੋ ਸਭ ਹੋਏ
ਮਹਾਰਾਜ, ਤੁਮ ਪ੍ਰਤਾਪ ਤੇ ਪਾਤਸ਼ਾਹ ਜੋ ਸਾਡੇ ਘਰੇ ਵਰਤ ਲਈ ਰਿੱਧ ਸਿੱਧ ਆ ਪੋਤਰੇ ਮਹਾਰਾਜ, ਇਹ ਸਾਡੇ ਸਾਰੇ ਸਾਰੇ ਤੁਹਾਡੇ ਪ੍ਰਤਾਪ ਸਦਕਾ ਹੋਏ ਹੈ।
ਕਰੀ ਅਵਗਿਆ ਤੁਮ ਸਭ ਖੋਏ
ਮਹਾਰਾਜ, ਇਹਨਾਂ ਨੇ ਤੁਹਾਡੀ ਨਰਾਦਰੀ ਕੀਤੀ, ਅਵਗਿਆ ਕੀਤੀ, ਤੁਸੀਂ ਸਾਰੇ ਖੋ ਤੇ ਜੜ ਪੱਟ ਦਿੱਤੀ ਇਹਨਾਂ ਦੀ।
ਰਹੇ ਓ ਬਾਲ ਇਹੋ ਅਬੈ ਪਿਛਾਰੀ
ਮਹਾਰਾਜ, ਆ ਹੁਣ ਬੱਚਾ ਰਹਿ ਗਿਆ ਸਾਡੀ ਕੁਲ ਚੋਂ ਪਿੱਛੇ ਬਾਕੀ,
ਰੱਖੋ ਕਿਰਪਾ ਕਰੋ ਸੁਖਕਾਰੀ
ਮਹਾਰਾਜ, ਆਪ ਇਹਨੂੰ ਰੱਖ ਲਓ, ਕਿਰਪਾ ਕਰੋ ਪਾਤਸ਼ਾਹ ਸੁਖ ਵਾਲੀ ਕਰ ਦਿਓ। ਮੈਂ ਆਪਣੇ ਪਤੀ ਦੇ ਅੰਸ ਬੰਸ ਦੇਖਣੀ ਚਾਹੁੰਦੀ ਆ, ਜੜ ਲੱਗੀ ਦੇਖਣੀ ਚਾਹੁੰਦੀ ਆ ਮਹਾਰਾਜ।
ਇਨਹੋ ਕਰੋ ਜਸ ਤਸ ਹਲ ਪਾਏ
ਮਹਾਰਾਜ, ਇਹ ਮੇਰੇ ਪੁੱਤਰਾਂ ਨੇ ਜਿਵੇਂ ਕੀਤੀ ਤੁਹਾਡੇ ਦਰ ਨਾਲ, ਉਹਨਾਂ ਨੇ ਉਹੇ ਜਿਹਾ ਫਲ ਪ੍ਰਾਪਤ ਕਰ ਲਿਆ।
ਅਬ ਰਾਵਰ ਕੀ ਸ਼ਰਣੀ ਆਓ
ਮਹਾਰਾਜ, ਹੁਣ ਅਸੀਂ ਆਪ ਜੀ ਦੀ ਤਰਾਹੇ ਤਰਾਹੇ ਸ਼ਰਨ ਪ੍ਰਭ ਤੁਹਾਡੀ ਸ਼ਰਨ ਆਏ ਆ।
ਸੰਤ ਪ੍ਰਸੰਨ ਸਦਾ ਉਪਕਾਰੀ
ਮਹਾਰਾਜ, ਆਪ ਜੀ ਸੰਤਾਂ ਤੇ ਪ੍ਰਸੰਨ, ਆਪ ਜੀ ਪ੍ਰਸੰਨ ਸੰਤੋ ਸਦਾ ਹੀ ਉਪਕਾਰੀ ਹੋ ਮਹਾਰਾਜ।
ਰਹਿ ਬੁਰੇ ਕੋ ਭਲਾ ਵਿਚਾਰੀ
ਪਾਤਸ਼ਾਹ ਜੀ, ਆਪ ਜੀ ਬੁਰਿਆਂ ਦਾ ਵੀ ਭਲਾ ਵਿਚਾਰ ਦਿਓ।
ਹੁਣ ਪ੍ਰਭ ਨੇ ਕਰੁਣਾ ਕਰ ਰੱਖਿਓ,
ਜਦੋਂ ਸੁਣਿਆ ਸੱਚੇ ਪਾਤਸ਼ਾਹ ਜੀ ਨੇ ਇਸ ਮਾਤਾ ਦਾ ਵਚਨ, ਮਹਾਰਾਜ ਨੂੰ ਕਿਰਪਾ ਕਰਕੇ ਇਸ ਬੱਚੇ ਨੂੰ ਪਾਤਸ਼ਾਹ ਜੀ ਨੇ ਰੱਖ ਲਿਆ ਆਪਣੇ ਦਰ ਘਰ।
ਇਸਤੇ ਬੰਸ ਬਿਰਧੈ ਤਬ ਭਾਖਿਓ
ਮਹਾਰਾਜ, ਪਾਤਸ਼ਾਹ ਜੀ ਨੇ ਫਿਰ ਅਸੀਸ ਦਿੱਤੀ, ਕਹਿਣ ਲੱਗੇ ਮਾਤਾ ਇਹ ਤੋਂ ਬੰਸ ਚੱਲੇਗੀ ਤੁਹਾਡੀ ਬਹੁਤ ਜ਼ਿਆਦਾ, ਇਹ ਵਰਦਾਨ ਦੇ ਦਿੱਤਾ ਸੱਚੇ ਪਾਤਸ਼ਾਹ ਜੀ ਨੇ।
ਭਈ ਪ੍ਰਸੰਨ ਸੋ ਗ੍ਰਹਿ ਕੋ ਗਈ
ਬਸ ਪ੍ਰਸੰਨ ਹੋ ਗਈ ਗੁਰੂ ਦਾ ਵਚਨ ਲੈ ਕੇ, ਭਾਈ ਇਹ ਮਾਤਾ ਆਪਣੇ ਘਰ ਨੂੰ ਚਲੀ ਗਈ।
ਕਰੀ ਅਵਗਿਆ ਸੋ ਬਖਸ਼ਈ,
ਜਿਹੜੀ ਇਹਨਾਂ ਦੇ ਘਰ ਤੋਂ ਅਵਗਿਆ ਨਰਾਦਰੀ ਹੋਈ ਸੀ ਮਹਾਰਾਜ ਦੇ ਦਰ ਦੀ, ਉਹ ਇਸ ਨੇ ਭਾਈ ਸਾਰੀ ਮਹਾਰਾਜ ਤੋਂ ਬਖਸ਼ਾ ਲਈ। ਸੰਗਤ ਜੀ ਇਹ ਬਖਸ਼ਣ ਵਾਲਾ ਦਰ ਹੈ, ਜੇ ਕੋਈ ਭੁੱਲਿਆ ਭੜਕਿਆ ਇੱਥੇ ਆ ਜੇ ਨਾ, ਡਡਿਆ ਕੇ ਅਰਦਾਸ ਕਰੇ ਮਹਾਰਾਜ ਮੈਂ ਤੇਰੀਆਂ ਵਡਿਆਈਆਂ ਤੋਂ ਤੇਰੀਆਂ ਬਖਸ਼ਿਸ਼ਾਂ ਤੋਂ ਮੁਨਕਰ ਹੋ ਗਿਆ ਸੀ ਪਾਤਸ਼ਾਹ, ਮੈਨੂੰ ਤੁਸੀਂ ਬਖਸ਼ ਲਓ ਮਹਾਰਾਜ, ਸਿੱਖ ਤਾਂ ਮੈਂ ਤੇਰਾ ਹੀ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਮਹਾਰਾਜ ਬਖਸ਼ਣ ਵਾਲੇ ਤਾਂ ਤੁਸੀਂ ਹੋ। ਭਾਈ ਇਹ ਬਖਸ਼ਣ ਲੱਗੇ ਦੇਰ ਨਹੀਂ ਲਾਉਂਦੇ, ਬਖਸ਼ਣ ਲੱਗੇ ਟਾਈਮ ਨਹੀਂ ਲਾਉਂਦੇ, ਸਿੱਖ ਅਰਦਾਸ ਕਰਦਾ ਕਰਦਾ ਟਾਈਮ ਲਾ ਦਿੰਦਾ, ਗੁਰੂ ਮਹਾਰਾਜ ਬਖਸ਼ਣ ਲੱਗੇ ਦੇਰੀ ਨਹੀਂ ਲਾਉਂਦੇ, ਉਸੇ ਟਾਈਮ ਹੀ ਬਖਸ਼ ਦਿੰਦੇ ਆ। ਐਸੇ ਦਿਆਲੂ ਦਰ ਹੈ ਭਾਈ ਸੱਚੇ ਪਾਤਸ਼ਾਹ ਜੀ ਦਾ, ਜਿਹੜੇ ਦਰ ਤੇ ਸਾਨੂੰ ਸਾਰਿਆਂ ਨੂੰ ਮਹਾਰਾਜ ਨੇ ਢੋਈ ਬਖਸ਼ਿਸ਼ ਕੀਤੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਭਾਈ ਗੁਰੂ ਦੀਆਂ ਵਡਿਆਈਆਂ ਹੈ। ਸੰਗਤ ਜੀ ਜਿਹੜਾ ਮਹਾਰਾਜ ਦੀਆਂ ਵਡਿਆਈਆਂ ਕਰਦਾ ਨਾ, ਕਵੀ ਸੰਤੋਖ ਸਿੰਘ ਜੀ ਨੇ ਇਹ ਵਡਿਆਈ ਦੇਖੋ ਕਿੰਨੇ ਪ੍ਰਤਾਪ ਪ੍ਰਭਾਵਮਈ ਢੰਗ ਦੇ ਨਾਲ ਵਰਣਨ ਕੀਤੀ ਹੈ। ਕਿਹੜਾ ਇਸ ਤਰ੍ਹਾਂ ਵਡਿਆਈ ਵਰਣਨ ਕਰ ਦੂੰ ਭਾਈ, ਮੇਰੇ ਵਰਗਾ ਸਟੇਜ 'ਤੇ ਬਹਿ ਕੇ 100 ਵਾਰੀ ਇਹ ਸਾਖੀ ਸੁਣਾ ਦੇ, ਇਸ ਤਰੀਕੇ ਨਾਲ ਨਹੀਂ ਸੁਣਾ ਸਕਦਾ, ਇੰਨੇ ਪ੍ਰਮਾਣ ਦੇ ਕੇ ਨਹੀਂ ਸੁਣਾ ਸਕਦਾ, ਇੰਨੇ ਢੰਗ ਨਾਲ ਨਹੀਂ ਸੁਣਾ ਸਕਦਾ, 100 ਵਾਰੀ ਸੁਣਾ ਦੇ, ਇੰਨੇ ਪ੍ਰਮਾਣ ਇੰਨੇ ਢੰਗ ਨਾਲ ਗੁਰੂ ਦੀ ਵਡਿਆਈ ਇਸ ਤਰ੍ਹਾਂ ਪ੍ਰਬਲ ਕੀਤੀ ਵੀ ਭਾਈ ਗੁਰੂ ਦੀ ਵਡਿਆਈ ਆ ਹੈ, ਇੱਦਾਂ ਗੁਰੂ ਦੀ ਵਡਿਆਈ। ਅੱਜ ਭਾਈ ਇਸੇ ਗ੍ਰੰਥ ਨੂੰ ਕੂੜ ਦਾ ਪਲੰਦਾ ਪ੍ਰਚਾਰਿਆ ਜਾ ਰਿਹਾ, ਇਸੇ ਗ੍ਰੰਥ ਨੂੰ ਇਹ ਸੰਗਤ ਜੀ ਇਹ ਸਚੇਤ ਹੋਣ ਦੀ ਲੋੜ ਹੈ ਇਸ ਗੱਲੋਂ, ਇਸ ਗ੍ਰੰਥ ਨੂੰ ਕੂੜ ਦਾ ਪਲੰਦਾ ਆਖਿਆ ਜਾ ਰਿਹਾ, ਜਿਸ ਕਵੀ ਸੰਤੋਖ ਸਿੰਘ ਜੀ ਨੇ ਇੰਨੀ ਵਡਿਆਈ ਗੁਰੂ ਮਹਾਰਾਜ ਦੀ ਉਚਾਰਨ ਕੀਤੀ, ਜਿੱਦੇ ਇਹ ਸਾਨੂੰ ਕੂੜ ਦਾ ਪਲੰਦਾ ਲੱਗਣ ਲੱਗ ਗਿਆ ਨਾ, ਉਹਦੇ ਸਾਡੇ ਪੱਲੇ ਕੱਖ ਵੀ ਨਹੀਂ ਰਹਿਣਾ ਭਾਈ, ਉਦੋਂ ਇਕੱਲਾ ਸਾਡੇ ਪੱਲੇ ਰੌਲਾ ਗੌਲਾ ਰਹਿ ਜਾਊਗਾ। ਜਿਵੇਂ ਸਟੇਜਾਂ 'ਤੇ ਪਾਈ ਜਾਂਦੇ ਨਾ ਬੈਠੇ, ਮੈਂ ਬਹਿ ਜਾਂਦਾ ਮੈਂ ਰੌਲਾ ਪਾਈ ਜਾਂਦਾ, ਹੋਰ ਬਹਿੰਦਾ ਹੋਰ ਪਾਈ ਜਾਂਦਾ, ਤਪੀ ਜਾਂਦੇ ਹਾਂ ਤਪਾਈ ਜਾਂਦੇ ਹੈ, ਉਹਦੇ ਇਕੱਲਾ ਆਹੀ ਰਹਿ ਜੂ, ਮੂਲ ਨਹੀਂ ਸਾਡੇ ਕੋਲ ਰਹਿ ਜਾਣਾ ਕੋਸਾ, ਇਹ ਸਾਡਾ ਮੂਲ ਹੈ, ਜਿਹਦੇ ਇਹਨਾਂ ਗ੍ਰੰਥਾਂ ਤੋਂ ਮੁਨਕਰ ਹੋ ਗਏ ਉਹਦੇ ਸਾਡੇ ਕੋਲ ਮੂਲ ਨਹੀਂ ਰਹਿ ਜੂ, ਕੱਲੀ ਹਵਾ ਰਹਿ ਜੂ, ਭਾਈ ਬਕਵਾਸ ਰਹਿ ਜੂ, ਸਾਡਾ ਆਪੋ ਆਪਣਾ ਇਹ ਮੂਲ ਆ ਸੰਗਤ ਜੀ, ਜਿਹਦੇ ਨਾਲ ਜੁੜ ਕੇ ਗੁਰਮਤਿ ਗੁਰਸਿੱਖੀ ਦੇ ਅਸੂਲ ਪ੍ਰਪੱਖ ਕੀਤੇ ਜਾਂਦੇ ਹੈ। ਭੁੱਲਾਂ ਦੀ ਖਿਮਾ ਬਖਸ਼ਣੀ ਜੀ।
ਸੁਣ ਪ੍ਰਭ ਨੇ ਕਰੁਣਾ ਕਰ ਰੱਖਿਓ,
ਇਸ ਦੇ ਬੰਸ ਬ੍ਰਿਧੈ ਤਬ ਭਾਖਿਓ, ਭਈ ਪ੍ਰਸੰਨ ਸੋ ਗ੍ਰਹਿ ਕੋ ਗਈ, ਕਰੀ ਅਵਗਿਆ ਸੋ ਬਖਸ਼ਈ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ।